ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚੋਂ ਜਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚੋਂ ਜਾਏ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਾਹ ਸਮਾਏ। ਇਸ ਜਗ ਮਹਿ ਨਾਮ ਲਭਾ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵਹਿ ਆਪਣਾ, ਹਉ ਤੈਨਾ ਬਲਿਹਾਰ ਜਾਉ। ਇਸ ਜਗ ਮਹਿ ਨਾਮ ਲਭਾ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵਹਿ ਆਪਣਾ, ਹਉ ਤਿਨ ਬਲਿਹਾਰ ਜਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਤਮਾਮ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਸੰਯੋਗਤ ਇਹਨਾਂ ਪਾਵਨ ਅਸਥਾਨਾਂ 'ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਅਮੋਲਕ ਦਰਸ਼ਨ ਦੀਦਾਰ ਸਾਨੂੰ ਬਖਸ਼ਿਸ਼ ਕੀਤੇ, ਉੱਥੇ ਸਮੁੱਚੀ ਹੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਵੀ ਸਤਿਗੁਰੂ ਪਾਤਸ਼ਾਹ ਨੇ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਰੋਜ਼ਾਨਾ ਆਪਾਂ ਸਮੁੱਚੀਆਂ ਸੰਗਤਾਂ ਨਿਯਮ ਦੇ ਅਨੁਸਾਰ ਸ਼ਰਵਣ ਕਰਦੇ ਹਾਂ। ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸੰਗੀਤ ਦੀ ਨਿਯਮਾਵਲੀ ਅਨੁਸਾਰ ਆਪ ਜੀ ਨੇ ਸ਼ਰਵਣ ਕੀਤੇ ਹਨ। ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਉਸ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਪਾਵਨ ਪਵਿੱਤਰ ਇਹ ਗੁਰਬਾਣੀ ਜੀ ਦਾ ਸ਼ਬਦ ਮੇਰੇ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਨੂੰ ਸੋਰਠ ਰਾਗ ਦੀ ਵਾਰ ਦੇ ਵਿੱਚ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਕਿਤ ਕੀਤਾ। ਅੱਜ ਦੇ ਨਵੀਨ ਸਵਰੂਪਾਂ ਦੇ ਉੱਪਰ ਇਹ ਪਾਵਨ ਪਵਿੱਤਰ ਗੁਰਬਾਣੀ ਜੀ ਦਾ ਸ਼ਬਦ 644 ਅਤੇ 45 ਅੰਗ ਦੇ ਉੱਪਰ ਸਵਾਏਮਾਨ ਹੈ। ਸ਼ਬਦ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਹੈਡਿੰਗ ਲਿਖਿਆ ਸਲੋਕ ਮਹੱਲਾ ਤੀਜਾ। ਸਲੋਕ ਦਾ ਅੱਖਰੀ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ, ਆਪਣੇ ਨਿੱਜੀ ਲੋਕ ਬੈਕੁੰਠ ਧਾਮ ਦੀ ਪ੍ਰਾਪਤੀ ਕਰਵਾਉਣ ਵਾਲੇ ਇਹ ਪਾਵਨ ਬਚਨ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਦੀ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਸਤਿਗੁਰ ਕੀ ਸੇਵਾ ਸਫਲ ਹੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਪਾਵਨ ਸ਼ਬਦ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਉਚਾਰਨ ਕੀਤਾ ਹੈ। ਸਜੇ ਹੋਏ ਦੀਵਾਨ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਪਰਮੇਸ਼ਰ ਦੀ ਸੇਵਾ ਕਰਨ ਦਾ ਮਹਾਤਮ ਕੀ ਹੈ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ। ਸੇਵਾ ਦੇ ਦੋ ਅਰਥ ਨੇ, ਇੱਕ ਤਾਂ ਸੇਵਾ ਜਿਹੜੀ ਹੈ ਸਾਧ ਸੰਗਤ ਕੋਈ ਤਨ ਕਰਕੇ ਗੁਰ ਅਸਥਾਨਾਂ ਦੀ ਸਤਿਗੁਰੂ ਪਾਤਸ਼ਾਹ ਦੇ ਸਵਰੂਪਾਂ ਦੀ ਕੋਈ ਸੇਵਾ ਕਰਦਾ, ਇੱਕ ਕੋਈ ਮਨ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਚਿੰਤਨ ਕਰਨਾ, ਪਰਮਾਤਮਾ ਦਾ ਸਿਮਰਨ ਕਰਨਾ, ਇਹ ਵੀ ਸੇਵਾ ਦਾ ਅਰਥ ਵਿਦਵਾਨ ਕਰਦੇ ਨੇ। ਸੇਵਾ ਦਾ ਅਰਥ ਹੈ ਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਸਵਰੂਪ ਸਤਿਗੁਰੂ ਦੀ ਤਨ ਕਰਕੇ ਸੇਵਾ ਵਿੱਚ ਜੁੜਨਾ ਤੇ ਮਨ ਕਰਕੇ ਸਿਮਰਨ ਦੇ ਵਿੱਚ ਜਿਹੜਾ ਜੁੜ ਜਾਣਾ। ਜਿਹੜਾ ਵੀ ਗੁਰੂ ਦਾ ਪਿਆਰਾ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰਦਾ, ਹੱਥਾਂ ਦੇ ਨਾਲ ਸਿਮਰਨ ਕਰਦਾ ਹੈ ਪਰਮਾਤਮਾ ਵਾਹਿਗੁਰੂ ਦਾ, ਮਨ ਚਿੱਤ ਇੱਕ ਇਕਾਗਰ ਹੋ ਕਰਕੇ, ਤੇ ਉਹਨਾਂ ਨੂੰ ਪ੍ਰਾਪਤ ਕੀ ਹੁੰਦਾ? ਸਤਿਗੁਰੂ ਕਹਿੰਦੇ ਸਫਲ ਹੈ। ਉਹਨਾਂ ਦੇ ਐਸੀ ਅਵਸਥਾ ਦੇ ਅੰਦਰ ਜੀਵਨ ਦੇ ਵਿੱਚ ਗਿਆਨ ਰੂਪ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਬ੍ਰਹਮ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਗਿਆਨ, ਇਹ ਗੁਰੂ ਦੀ ਸੇਵਾ ਕਰਕੇ ਮਿਲਦਾ। ਸੇਵਾ ਜਦੇ ਜਿਵੇਂ ਜਿਵੇਂ ਕੋਈ ਕਰੇਗਾ ਬਰਤਨਾਂ ਦੀ ਸੇਵਾ ਕਰਦਾ ਤੇ ਮਨ ਮਾਂਜਿਆ ਜਾਂਦਾ, ਮਨ ਦੀ ਉਜਲਤਾ ਹੁੰਦੀ ਜਾਂਦੀ। ਕੋਈ ਝਾੜੂ ਦੀ ਸੇਵਾ ਕਰਦਾ ਅੰਦਰਲੀਆਂ ਮਾੜੀਆਂ ਵਿਚਾਰਾਂ ਜਿਵੇਂ ਝਾੜੂ ਕੂੜੇ ਕਚਰੇ ਨੂੰ ਬਾਹਰ ਸੁੱਟ ਦਿੰਦਾ, ਮੰਦੀਆਂ ਟੁੱਟੀਆਂ ਹੋਈਆਂ ਮਾੜੀਆਂ ਵਿਚਾਰਾਂ ਅੰਦਰੋਂ ਨਿਕਲਦੀਆਂ ਨੇ। ਇਸ ਲਈ ਸੇਵਾ ਕਰਨ ਵਾਲੇ ਦਾ ਜਦੋਂ ਮਨ ਇਕਾਗਰ ਹੋ ਜਾਂਦਾ ਤਾਂ ਫਿਰ ਸਾਧ ਸੰਗਤ ਉਹ ਸਿਮਰਨ ਕਰਦੇ ਹੋਏ ਨੂੰ ਬ੍ਰਹਮ ਗਿਆਨ ਦੇ ਫਲ ਦੀ ਬੜੀ ਜਲਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਦਾ ਸੇਵਨ ਕਰਨਾ ਪੂਰੇ ਸਤਿਗੁਰੂ ਦੀ ਸੇਵਾ ਦੇ ਵਿੱਚ ਆ ਕਰਕੇ ਲੱਗਣਾ ਹੈ। ਇਹ ਬਚਨ ਉਸ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੇ ਜਿਨ੍ਹਾਂ ਨੇ 12 ਸਾਲ ਗਾਗਰ ਢੋ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਸ਼ਨਾਨ ਕਰਵਾਉਣਾ ਕੀਤੇ। ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਸੇਵਾ ਦੇ ਵਿੱਚੋਂ ਹਾਸਲ ਕੀਤੀਆਂ। ਫਿਰ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਕੋਈ ਵੀ ਪ੍ਰਾਣੀ ਮਾਤਰ ਜੀਵ ਹੋਵੇ, ਇਸਤਰੀ ਹੋਵੇ, ਪੁਰਖ ਹੋਵੇ, ਬੱਚਾ ਹੋਵੇ, ਬੁੱਢਾ ਹੋਵੇ, ਵਿਦਵਾਨ ਹੋਵੇ, ਅਨਪੜ੍ਹ ਹੋਵੇ, ਤੇ ਕੋਈ ਵੀ ਗੁਰੂ ਦੀ ਸੇਵਾ ਵਿੱਚ ਆ ਕੇ ਲੱਗ ਜਾਵੇ ਤਾਂ ਗੁਰੂ ਦੀ ਸੇਵਾ ਜਿਹੜੀ ਕੀਤੀ ਹੋਈ, ਗੁਰੂ ਦਾ ਕੀਤਾ ਹੋਇਆ ਸਿਮਰਨ ਉਸ ਦੇ ਹਿਰਦੇ ਅੰਦਰ ਗਿਆਨ ਦਾ ਫਲ ਪ੍ਰਗਟ ਕਰ ਦਿੰਦੀ ਹੈ।
ਜੇ ਕੋ ਕਰੇ ਚਿਤ ਲਾਏ,
ਇਹ ਗਿਆਨ ਦਾ ਫਲ ਤਾਂ ਪ੍ਰਾਪਤ ਹੁੰਦਾ ਜੇਕਰ ਕੋਈ ਚਿੱਤ ਲਾ ਕੇ ਸੇਵਾ ਕਰੇਗਾ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਬੱਧਾ ਚੱਟੀ ਵਾਸਤੇ ਨਹੀਂ, ਲੋਕ ਦਿਖਾਵੇ ਵਾਸਤੇ ਨਹੀਂ। ਲੋਕ ਇਹ ਨਾ ਕਹਿਣ ਵੀ ਇਹ ਸੇਵਾ ਨਹੀਂ ਕਰਦਾ, ਲੋਕਾਂ ਵਿੱਚ ਪ੍ਰਸਿੱਧੀ ਵਾਸਤੇ ਅੱਗੇ ਹੋ ਕਰਕੇ ਆਗੂ ਬਣ ਕਰਕੇ ਕਹਿਣਾ ਮੈਂ ਸੇਵਕ ਹਾਂ, ਉੱਥੇ ਤੇ ਹਉਮੈ ਨੂੰ ਬੰਦਾ ਪੱਠੇ ਪਾਉਂਦਾ ਹੈ। ਹਉਮੈ ਹੋਰ ਪ੍ਰਬਲ ਹੋ ਜਾਂਦੀ, ਹਉਮੈ ਨੂੰ ਤੇ ਹੰਗਤਾ ਨੂੰ ਖਤਮ ਕਰਨਾ ਸੀ ਸੇਵਾ ਕਰਕੇ। ਜਿਹੜਾ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਨਾਲ ਚਿੱਤ ਆਪਣਾ ਮਨ ਲਾ ਕੇ, ਚਿੱਤ ਦੀਆਂ ਚਿਤਵਨੀਆਂ ਜਿਹੜੀਆਂ ਨੇ ਸਾਧ ਸੰਗਤ ਉਹਨਾਂ ਨੂੰ ਇੱਕ ਮਨ ਇੱਕ ਚਿੱਤ ਭਾਏ ਹੋ ਕਰਕੇ ਫਿਰ ਸੇਵਾ ਕਰਦਾ, ਉਹਨਾਂ ਨੂੰ ਪਰਮਾਤਮਾ ਦੇ ਦਰੋਂ ਬ੍ਰਹਮ ਗਿਆਨ ਦੇ ਫਲ ਦੀਆਂ ਪ੍ਰਾਪਤੀਆਂ ਹੁੰਦੀਆਂ ਹਨ।
ਮਨ ਚਿੰਦਿਆ ਫਲ ਪਾਵਣਾ,
ਜਿਹੜਾ ਵੀ ਮਨ ਦੇ ਅੰਦਰ ਚਿੰਦਿਆ ਕਹੀਏ ਇੱਛਾ ਕਰੇਗਾ, ਕਾਮਨਾ ਕਰੇਗਾ ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਵਸਤੂ ਹਾਸਲ ਹੋਵੇ, ਆਹ ਮੇਰੀ ਅਵਸਥਾ ਬਣ ਜਾਵੇ, ਜੋ ਵੀ ਕਾਮਨਾ ਮਨ ਵਿੱਚ ਕਰੇਗਾ ਉਹੀ ਉਹੀ ਭਾਈ ਜਿਹੜੇ ਫਲ ਹਨ ਪ੍ਰਾਪਤ ਹੋ ਜਾਂਦੇ ਨੇ। ਧਰਮ ਅਰਥ ਕਾਮ ਤੇ ਮੋਖ ਦੋ ਫਲ ਜਿਹੜੇ ਸੰਸਾਰੀ ਨੇ ਤੇ ਦੋ ਪਰਮਾਰਥੀ ਹਨ, ਇਹ ਚਾਰੇ ਹੀ ਐਸੇ ਫਲਾਂ ਦੀ ਪ੍ਰਾਪਤੀ ਕਰ ਲਈ ਦੀ ਹੈ।
ਵਿੱਚੋਂ ਜਾਏ
ਪਰੰਤੂ ਸੇਵਾ ਕਰਦਿਆਂ ਕਰਦਿਆਂ ਜਿਵੇਂ ਜਿਵੇਂ ਨਿਰਮਾਣਤਾ ਆਉਂਦੀ ਜਾਂਦੀ ਹੈ ਤੇ ਹਉਮੈ ਜੀਵ ਦੇ ਵਿੱਚੋਂ ਹਿਰਦੇ ਵਿੱਚੋਂ ਨਿਕਲ ਕੇ ਚਲੀ ਜਾਂਦੀ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਕਠਾਏ, ਨਾਮ ਦਾ ਨਿਵਾਸ ਵੀ ਹਿਰਦੇ ਵਿੱਚ ਤੇ ਹਉਮੈ ਵੀ ਹਿਰਦੇ ਵਿੱਚ ਹੀ ਪਈ ਹੈ। ਜਿਵੇਂ ਜਿਵੇਂ ਸੇਵਾ ਕਰੇਗਾ, ਜਿਵੇਂ ਜਿਵੇਂ ਸਿਮਰਨ ਕਰੇਗਾ, ਫਿਰ ਇਹ ਹਉਮੈ ਅੰਦਰੋਂ ਨਿਕਲਦੀ ਤੁਰੀ ਜਾਵੇਗੀ। ਜਿੱਦਣ ਹਿਰਦਾ ਨਿਰਮਲ ਉਜਲਾ ਬਣ ਗਿਆ, ਹਉਮੈ ਤੋਂ ਰਹਿਤ ਹੋ ਗਿਆ, ਉਦਣ ਫਿਰ ਸਾਰਿਆਂ ਵਿੱਚ ਹੀ ਪਰਮਾਤਮਾ ਨੂੰ ਤੱਕ ਲਵੇਗਾ। ਪੂਰਨ ਗਿਆਨ ਦੀ ਅਵਸਥਾ ਵਿੱਚ ਜਾ ਕੇ ਸੇਵਕ ਟਿਕ ਜਾਂਦਾ ਹੈ।
ਬੰਧਨ ਤੋੜਾ ਮੁਕਤ ਹੋਏ,
ਜਿਹੜੇ ਬੰਧਨ ਨੇ 6 ਤਰ੍ਹਾਂ ਦੇ ਨੇ ਜੀਵ ਨੂੰ ਪਏ ਹੋਏ, ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਤੇ ਮਰਨ। ਇਹ ਜਿਹੜੇ 6 ਤਰ੍ਹਾਂ ਦੇ ਬੰਧਨ ਤੋੜੇ ਟੁੱਟ ਜਾਂਦੇ ਨੇ, ਬੰਦੇ ਨੂੰ ਮੁਕਤੀ ਕਿਉਂ ਨਹੀਂ ਹੁੰਦੀ, ਵਾਹਿਗੁਰੂ ਵਿੱਚ ਭੇਦਤਾ ਕਿਉਂ ਨਹੀਂ ਬਣਦੀ, ਇਹਨਾਂ ਬੰਧਨਾਂ ਕਰਕੇ ਇਹ ਰੁਕਾਵਟਾਂ ਬਣੇ ਹੋਏ ਨੇ, ਪਰਮੇਸ਼ਰ ਵਾਹਿਗੁਰੂ ਦੇ ਵਿੱਚ ਇਹ ਲੀਨ ਨਹੀਂ ਹੋਣ ਦਿੰਦੇ। ਜਿਵੇਂ ਜਿਵੇਂ ਸੇਵਾ ਕਰਦਾ, ਹਉਮੈ ਤੋਂ ਰਹਿਤ ਹੋ ਕੇ ਸਿਮਰਨ ਕਰਦਾ, ਸਤਿਗੁਰੂ 6 ਤਰ੍ਹਾਂ ਦੇ ਬੰਧਨਾਂ ਨੂੰ ਤੋੜ ਦਿੰਦੇ, ਭੰਨ ਦਿੰਦੇ ਨੇ, ਤੇ ਗੁਰੂ ਦਾ ਸਿੱਖ ਮੁਕਤ ਹੋ ਜਾਂਦਾ, ਪਰਮੇਸ਼ਰ ਦੇ ਜੈਸਾ ਉਹਦੇ ਵਿੱਚ ਹੀ ਲੀਨਤਾ ਪਾ ਲੈਂਦਾ।
ਸੱਚੇ ਰਹਿ ਸਮਾਏ,
ਸੱਚਾ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤੇ ਸੱਚੇ ਵਾਹਿਗੁਰੂ ਜੀ ਦੇ ਵਿੱਚ ਹੀ ਜਾ ਕਰਕੇ ਸਮਾ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਨ੍ਹਾਂ ਨਾ ਬਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ ਇਉਂ ਪਰਮਾਤਮਾ ਦੇ ਵਿੱਚ ਜਾ ਕਰਕੇ ਲੀਨਤਾ ਪਾ ਲੈਂਦਾ ਹੈ
ਇਸ ਜਗ ਮਹਿ ਨਾਮ ਅਲੱਭ ਹੈ
ਦੁਨੀਆਂ ਦੇ ਵਿੱਚ ਕਿਸੇ ਮਨੁੱਖ ਨੇ ਮਾਇਆ ਨੂੰ ਅਲੱਭ ਮੰਨ ਲਿਆ ਵੀ ਮਾਇਆ ਮਿਲਣੀ ਬਹੁਤ ਮੁਸ਼ਕਲ ਹੈ ਕਿਸੇ ਨੇ ਕੋਈ ਅਹੁਦਾ ਜਿਹੜਾ ਹੈ ਦੁਨਿਆਵੀ ਇਹਨੂੰ ਅਲੱਭ ਮੰਨਿਆ ਵੀ ਅਹੁਦਾ ਮਿਲ ਜਾਣਾ ਇਹ ਬੜਾ ਕਠਿਨ ਹੈ ਪਰੰਤੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਤਾਂ ਦੁਨਿਆਵੀ ਚੀਜ਼ਾਂ ਤੁਸ਼ ਜੀਆਂ ਵਸਤੂਆਂ ਨੇ ਪਰਮਾਤਮਾ ਦਾ ਜਿਹੜਾ ਨਾਮ ਹੈ ਅਕਾਲ ਪੁਰਖ ਪਰਮੇਸ਼ਰ ਦਾ ਇੱਕ ਨਾਮ ਹੀ ਅਲੱਭ ਹੈ ਇਹ ਲੱਭਦਾ ਨਹੀਂ ਬਿਨਾਂ ਭਾਗਾਂ ਤੋਂ ਨਿਸ਼ਕਾਮ ਕਰਮ ਕੀਤਿਆਂ ਤੋਂ ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਗੁਰੂ ਦੀ ਸੇਵਾ ਗੁਰੂ ਦਾ ਸਿਮਰਨ ਕੀਤੇ ਤੋਂ ਬਿਨਾਂ ਨਾਮ ਹਿਰਦੇ ਵਿੱਚ ਨਹੀਂ ਕਦੇ ਟਿਕੇਗਾ ਹੋਰ ਦੁਨੀਆਂ ਦੀ ਮੋਹ ਮਮਤਾ ਦੁਨੀਆਂ ਦਾ ਪਿਆਰ ਹਿਰਦੇ ਵਿੱਚ ਵੱਸ ਸਕਦਾ ਬੜੀ ਛੇਤੀ ਪਰਮਾਤਮਾ ਦਾ ਨਾਮ ਵਸਾਉਣਾ ਬੜਾ ਔਖਾ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਲੱਭ ਹੈ ਜਿਹੜਾ ਸੌਖਿਆਂ ਨਹੀਂ ਲੱਭ ਸਕਦਾ ਬੜੀ ਕਠਿਨ ਘਾਲਣਾ ਕਮਾਈ ਕਰਕੇ ਨਾਮ ਮਿਲਦਾ ਕਿਸੇ ਗੁਰਸਿੱਖ ਦੀਆਂ ਪੂਰਬਲੇ ਜਨਮਾਂ ਦੀਆਂ ਕਮਾਈਆਂ ਹੁੰਦੀਆਂ ਉਹਨੂੰ ਕੋਈ ਸਾਧਨ ਵੀ ਨਹੀਂ ਕਰਨਾ ਪੈਂਦਾ ਉਹ ਬੜੀ ਜਲਦੀ ਇਸ ਪ੍ਰਕਾਰ ਸਤਿਗੁਰੂ ਉਹਦੇ ਹਿਰਦੇ 'ਚ ਨਾਮ ਪ੍ਰਗਟ ਕਰ ਦਿੰਦੇ ਨੇ ਕਮਾਈ ਤੋਂ ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਨਾਮ ਪ੍ਰਾਪਤ ਹੋਣਾ ਬੜਾ ਕਠਿਨ ਹੈ ਬਹੁਤ ਔਖਾ ਹੈ
ਗੁਰਮੁਖ ਵਸੈ ਮਨ ਆਏ
ਮੁਖੀ ਗੁਰਾਂ ਦੇ ਉਪਦੇਸ਼ ਸੁਣ ਕਰਕੇ ਗੁਰੂ ਦੀ ਰਸਨਾ ਤੋਂ ਸ਼ਬਦ ਲੈ ਕੇ ਉਹਦੀ ਜਿਵੇਂ ਜਿਵੇਂ ਕਮਾਈ ਕਰੇਗਾ ਫਿਰ ਗੁਰਮੁਖ ਬਣ ਜਾਵੇਗਾ ਗੁਰਮੁਖਾਂ ਦੇ ਹੀ ਆ ਕਰਕੇ ਹਿਰਦਿਆਂ ਵਿੱਚ ਪਰਮਾਤਮਾ ਦਾ ਨਾਮ ਵਸਦਾ ਗੁਰੂ ਦਾ ਨਾਮ ਵਸਣ ਕਰਕੇ ਹੀ ਕੋਈ ਗੁਰਮੁਖ ਬਣਦਾ ਹੈ
ਨਾਨਕ ਜੋ ਗੁਰ ਸੇਵਹਿ ਆਪਣਾ
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਬਖਸ਼ਿਸ਼ ਕਰਦੇ ਨੇ ਭਾਈ ਜਿਹੜਾ ਆਪਣੇ ਗੁਰੂ ਦਾ ਸੇਵਨ ਕਰਦਾ ਹੈ ਜਿਹੜਾ ਆਪਣੇ ਗੁਰੂ ਦੀ ਤਨ ਮਨ ਕਰਕੇ ਸੇਵਾ ਵਿੱਚ ਹਾਜ਼ਰ ਹੋ ਜਾਂਦਾ
ਤਿੰਨ ਬਲਿਹਾਰਾ ਜਾਓ
ਉਹਨਾਂ ਗੁਰੂ ਦੇ ਪਿਆਰਿਆਂ ਤੋਂ ਅਸੀਂ ਸਦਾ ਵਾਸਤੇ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਜਾਂਦੇ ਕੁਰਬਾਨ ਜਾਂਦੇ ਹਾਂ
ਮਹਲਾ ਤੀਜਾ
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ
ਮਨਮੁਖ ਮਨ ਅਜਿਤ ਹੈ
ਜਿਹੜੇ ਅਸੀਂ ਜੀਵ ਮਨ ਦੇ ਮਗਰ ਚੱਲਣ ਵਾਲੇ ਮਨਮੁਖ ਹਾਂ ਗੁਰੂ ਦੇ ਮਗਰ ਗੁਰੂ ਦੀ ਸਿੱਖਿਆ ਦੇ ਮਗਰ ਤੁਰਦੇ ਗੁਰਮੁਖ ਨੇ ਜਿਹੜੇ ਮਨ ਦੇ ਮਗਰ ਤੁਰਦੇ ਨੇ ਮਨ ਦੀ ਚਾਲੀ ਤੇ ਚੱਲਦੇ ਨੇ ਉਹ ਮਨਮੁਖ ਨੇ ਮਨਮੁਖ ਜਿਹੜੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਅਜਿੱਤ ਹੈ ਮਨ ਦਾ ਅਰਥ ਉਹਨਾਂ ਦਾ ਜਿਹੜਾ ਚਿੱਤ ਹੈ ਤੇ ਇਹ ਅਜਿੱਤ ਜਿੱਤਣੇ ਤੋਂ ਰਹਿਤ ਹੈ ਉਹਨਾਂ ਨੇ ਮਨ ਨੂੰ ਜਿੱਤਣਾ ਨਹੀਂ ਕੀਤਾ ਉਹਨਾਂ ਦੇ ਐਸੇ ਮਨ ਦੇ ਜਿਹੜੇ ਸੰਸਕਾਰ ਨੇ ਉਹੀ ਉਹਨਾਂ ਦੇ ਮਨ ਤੇ ਪ੍ਰਭਾਵ ਪਾਈ ਰੱਖਦੇ ਨੇ ਮਨਮੁਖ ਬੰਦੇ ਨੇ ਆਪਣਾ ਮਨ ਨਹੀਂ ਜਿੱਤਣਾ ਕੀਤਾ ਕਿਉਂਕਿ ਗੁਰੂ ਦਾ ਸ਼ਬਦ ਸੁਣਿਆ ਕੋਈ ਨਹੀਂ ਕਮਾਈ ਕੀਤੀ ਕੋਈ ਨਹੀਂ ਜ਼ਿੰਦਗੀ ਦੇ ਅੰਦਰ ਮਨ ਤਾਂ ਜਿਹੜਾ ਜਿੱਤਿਆ ਜਾਣਾ ਸ਼ਬਦ ਦੀ ਕਮਾਈ ਕਰਕੇ ਮਨਮੁਖ ਬੰਦੇ ਦਾ ਮਨ ਅਜਿੱਤ ਹੈ ਉਹ ਜਿੱਤ ਨਹੀਂ ਸਕਿਆ
ਦੂਜਾ ਲੱਗਾ ਜਾਏ
ਇਹਦਾ ਕਾਰਨ ਕੀ ਹੈ ਕਿਉਂ ਨਹੀਂ ਮਨਮੁਖ ਬੰਦਾ ਆਪਣੇ ਮਨ ਨੂੰ ਜਿੱਤਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੂਜਾ ਲੱਗਾ ਜਾਏ ਇੱਕ ਪਰਮਾਤਮਾ ਹੈ ਉਸ ਤੋਂ ਬਿਨਾਂ ਸਾਰਾ ਕੁਝ ਹੀ ਦੂਜਾ ਦਵੈਤ ਵਿੱਚ ਹੈ ਕੋਈ ਦੇਵੀਆਂ ਕੋਈ ਦੇਵਤੇ ਕੋਈ ਪੀਰਾਂ ਨੂੰ ਕੋਈ ਜੰਡਾਂ ਕਰੀਰਾਂ ਨੂੰ ਕੋਈ ਮੜੀਆਂ ਨੂੰ ਕੋਈ ਮਸਾਣਾਂ ਨੂੰ ਪੂਜਦਾ ਫਿਰਦਾ ਇਸ ਲਈ ਸਾਧ ਸੰਗਤ ਮਨਮੁਖ ਬੰਦਾ ਇੱਕ ਪਰਮਾਤਮਾ ਨੂੰ ਛੱਡ ਕੇ ਦੂਜਿਆਂ ਨੂੰ ਜਾ ਕਰਕੇ ਉਹਨਾਂ ਨੂੰ ਪੂਜਦਾ ਹੈ ਪੱਥਰਾਂ ਦੀ ਸੇਵਾ ਕਰਾਂਗੇ ਤੇ ਪੱਥਰ ਵਰਗੀ ਬਿਰਤੀ ਬਣ ਜਾਣੀ ਪਸ਼ੂਆਂ ਦੀ ਆਰਾਧਨਾ ਕਰਾਂਗੇ ਪਸ਼ੂ ਬਿਰਤੀ ਮਨੁੱਖ ਦੀ ਬਣ ਜਾਂਦੀ ਹੈ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਰਮਾਤਮਾ ਇੱਕ ਜਿਹੜਾ ਭਗਵਾਨ ਖੱਟ ਭਗਾ ਸਪੰਨ ਵਾਹਿਗੁਰੂ ਹੈ ਉਹਨੂੰ ਛੱਡ ਕਰਕੇ ਦੂਜਿਆਂ ਦੇ ਵਿੱਚ ਜਾ ਕਰਕੇ ਮਨਮੁਖ ਬੰਦਾ ਲੱਗ ਜਾਂਦਾ, ਦਵੈਤ ਹੋਰ ਭਾਰੀ ਹੋ ਜਾਂਦੀ ਹੈ ਤੇ ਮਨ ਉਹਦਾ ਕਿਵੇਂ ਜਿੱਤਿਆ ਜਾਵੇ।
ਜਿਸਨੂੰ ਸੁੱਖ ਸੁਪਨਾ ਨਹੀਂ,
ਪਰਮੇਸ਼ਰ ਦੀ ਆਰਾਧਨਾ ਛੱਡ ਕੇ, ਵਾਹਿਗੁਰੂ ਦੀ ਭਗਤੀ ਉਹਦਾ ਨਾਮ ਸਿਮਰਨ ਛੱਡ ਕੇ ਦੂਜਿਆਂ ਦੇ ਵਿੱਚ ਲੱਗਣ ਵਾਲੇ ਨੂੰ ਸੁੱਖ ਸੁਪਨਾ ਨਹੀਂ, ਉਹਨੂੰ ਜਾਗ੍ਰਿਤ ਅਵਸਥਾ ਵਿੱਚ ਪ੍ਰਤੱਖ ਦੁਨੀਆਂ ਦੇ ਚਾਰ ਦਿਨ ਦੇ ਸੁੱਖ ਤਾਂ ਕੀ ਮਿਲਣੇ ਨੇ, ਉਹਨੂੰ ਸੁਪਨੇ ਦੇ ਅੰਦਰ ਵੀ ਕੋਈ ਸੁੱਖ ਜਿਹੜਾ ਅਨੁਭਵ ਨਹੀਂ ਹੁੰਦਾ। ਸੁਪਨਾ 5-10 ਮਿੰਟ ਦਾ, ਕੁਝ 1 ਮਿੰਟ ਦਾ ਵੀ ਸੁਪਨਾ ਹੋ ਸਕਦਾ, ਇੰਨਾ ਵੀ ਸੁੱਖ ਜਿਹੜਾ ਮਨਮੁਖ ਬੰਦੇ ਨੂੰ ਸੁਪਨੇ ਮਾਤਰ ਵੀ ਉਹ ਪ੍ਰਾਪਤ ਨਹੀਂ ਹੋਇਆ ਕਰਦਾ।
ਦੁਖੀ ਦੁੱਖ ਵਿਹਾਏ,
ਸੁਪਨੇ ਦੇ ਵਿੱਚ ਵੀ ਦੁਖੀ ਹੈ, ਜਾਗ੍ਰਿਤ ਅਵਸਥਾ ਵਿੱਚ ਜਾਗ ਕਰਕੇ ਵੀ ਦੁਖੀ ਹੈ, ਸਾਰੇ ਥਾਵਾਂ ਤੇ ਉਹਦੀ ਜਿਹੜੀ ਉਮਰਾ ਹੈ ਦੁੱਖਾਂ ਹੀ ਦੁੱਖਾਂ ਵਿੱਚ ਵਿਹਾਏ ਬਤੀਤ ਹੁੰਦੀ ਹੈ। ਇੱਕ ਦੁੱਖ ਟੁੱਟਦਾ ਨਹੀਂ, ਦੂਜਾ ਤਿਆਰ ਹੈ, ਦੂਜਾ ਖਤਮ ਨਹੀਂ ਹੋਇਆ, ਤੀਜਾ ਅੱਗੇ ਆ ਕਰਕੇ ਖੜ ਜਾਂਦਾ। ਸਾਰੀ ਉਮਰਾਂ ਮਨਮੁਖ ਬੰਦੇ ਦੀ ਦੁੱਖਾਂ ਵਿੱਚ ਗੁਜ਼ਰਦੀ ਹੈ।
ਘਰ ਘਰ ਪੜ ਪੜ ਪੰਡਿਤ ਥੱਕੇ,
ਘਰਾਂ ਘਰਾਂ ਦੇ ਵਿੱਚ ਜਿਹੜੇ ਪੰਡਿਤ ਵਿਦਵਾਨ ਨੇ, ਕੋਈ ਵੇਦਾਂ ਨੂੰ, ਕੋਈ ਪੁਰਾਣਾਂ ਨੂੰ, ਕੋਈ ਸਿਮਰਤੀਆਂ ਨੂੰ, ਕੋਈ ਉਪਨਿਸ਼ਦਾਂ ਨੂੰ, ਬਹੁਤ ਸਾਰਾ ਗਿਆਨ ਇਕੱਠਾ ਕਰ ਕਰਕੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ, ਹੰਭ ਗਏ ਹਨ।
ਇੱਕ ਸਮਾਦ ਲਗਾਏ,
ਜਿਹੜੇ ਸਿੱਧ ਲੋਕ ਨੇ, 84 ਸਿੱਧ ਗੋਰਖਨਾਥ ਦੇ ਚੇਲੇ ਮੰਨੇ ਨੇ, ਇਹ ਵੀ ਸਮਾਧੀਆਂ ਲਾ ਲਾ ਕਰਕੇ ਥੱਕ ਗਏ। ਇਹ ਚਾਹੁੰਦੇ ਨੇ ਵੀ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਜਾਵੇ। ਵਿਦਵਾਨ ਬੰਦਾ ਕਹਿੰਦਾ ਸ਼ਾਇਦ ਗ੍ਰੰਥ ਪੜ੍ਹ ਕੇ ਹੀ ਪਰਮਾਤਮਾ ਦਾ ਨਾਮ ਅੰਦਰ ਵੱਸ ਜਾਵੇਗਾ, ਤੇ ਜਿਹੜੇ ਸਿੱਧ ਨੇ ਕਹਿੰਦੇ ਸਮਾਧੀਆਂ ਲਾ ਕਰਕੇ, ਭੰਗ ਪੀ ਕਰਕੇ ਹੀ ਪਰਮਾਤਮਾ ਦਾ ਨਾਮ ਅੰਦਰ ਵਸਾ ਲਵਾਂਗੇ। ਸਤਿਗੁਰੂ ਕਹਿੰਦੇ ਸਾਰੇ ਥੱਕ ਗਏ ਨੇ, ਘਰ ਘਰ ਪੜ ਪੜ ਪੰਡਿਤ ਥੱਕੇ। ਤੇ ਦੂਜਾ ਅਰਥ ਹੈ ਪੰਗਤੀ ਦਾ, ਘਰ ਨਾਮ ਹੈ ਸ਼ਾਸਤਰਾਂ ਦਾ, ਛੇ ਘਰ ਛੇ ਗੁਰ ਛੇ ਉਪਦੇਸ਼, ਉੱਥੇ ਵੀ ਘਰ ਦਾ ਅਰਥ ਸ਼ਾਸਤਰ ਕੀਤਾ ਜਾਂਦਾ। ਜਿਹੜੇ ਛੇ ਸ਼ਾਸਤਰ ਹਨ ਤੇ ਇਹਨਾਂ ਨੂੰ ਪੜ੍ਹ ਪੜ੍ਹ ਕਰਕੇ ਪੰਡਿਤ ਵਿਦਵਾਨ ਥੱਕ ਗਏ ਨੇ। ਸ਼ਾਸਤਰ ਪੜ੍ਹਨ ਦੇ ਨਾਲ ਵੀ ਨਾਮ ਨਹੀਂ ਮਨ ਵਿੱਚ ਵੱਸਦਾ ਹੈ। ਸਿੱਧ ਸਮਾਧ ਲਗਾਏ, ਜਿਹੜੇ ਸਿੱਧ ਨੇ ਸਮਾਧੀਆਂ ਲਾ ਕਰਕੇ ਇਹ ਵੀ ਥੱਕ ਗਏ ਹਨ।
ਇਹੋ ਮਨ ਵਸ ਨਾ ਆਵਈ,
ਇਹ ਜਿਹੜਾ ਮਨ ਬੜਾ ਚਾਂਚਲ ਹੈ, ਇਹ ਦੀਵੇ ਦੀ ਲਾਟ ਦੇ ਵਾਂਗ, ਪਿੱਪਲ ਦੇ ਪੱਤੇ ਵਾਂਗ ਬਿਨਾਂ ਹਵਾ ਤੋਂ ਹਿਲਦਾ ਰਹਿੰਦਾ ਹੈ, ਕਦੇ ਟਿਕਦਾ ਨਹੀਂ, ਇੱਕ ਖਿਨ ਵੀ ਭਟਕਣਾ ਵਿੱਚ ਪਿਆ ਰਹਿੰਦਾ। ਇਹ ਮਨ ਜਿਹੜਾ ਵਸ ਵਿੱਚ ਨਹੀਂ ਆਇਆ।
ਸਕੇ ਕਰਮ ਕਮਾਏ,
ਸਾਰੇ ਦੇ ਸਾਰੇ ਵਿਦਵਾਨ ਸੱਜਣ ਸਿੱਧ ਨਾਥ ਜੋਗੀ ਜਤੀ ਸਾਰੇ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਹੋਰ ਅਨੇਕਾਂ ਤਰ੍ਹਾਂ ਦੇ ਕਰਮ ਕਰ ਕਰਕੇ ਥੱਕੇ ਥੱਕ ਗਏ ਹਨ।
ਭੇਖ ਧਾਰੀ ਭੇਖ ਤਾਂ ਕਰ ਥੱਕੇ,
ਜਿਹੜੇ ਕੋਈ ਭੇਖਾਂ ਨੂੰ ਬਣਾਉਣ ਵਾਲੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਸਵਾਂਗ ਬਣਾਉਂਦੇ ਨੇ, ਕਦੇ ਕਿਸੇ ਧਰਮ ਦਾ ਲਿਬਾਸ ਪਾ ਲਿਆ, ਕਦੇ ਕਿਸੇ ਧਰਮ ਦਾ ਲਿਬਾਸ ਪਾ ਕਰਕੇ ਲੋਕਾਂ ਨੂੰ ਖਿੱਚਣ ਵਾਸਤੇ ਪਖੰਡ ਕਰਦੇ ਨੇ। ਜਿਹੜੇ ਇਸ ਤਰ੍ਹਾਂ ਦੇ ਭੇਖ ਬਣਾਉਣ ਵਾਲੇ ਭੇਖ ਧਾਰੀ ਬੰਦੇ ਨੇ, ਉਹਨਾਂ ਨੇ ਵੀ ਅਨੇਕਾਂ ਤਰ੍ਹਾਂ ਦੇ ਭੇਖ ਬਣਾ ਲਏ, ਕਦੇ ਕਿਸ ਤਰ੍ਹਾਂ ਦੇ ਵਸਤਰ ਪਹਿਨਦਾ ਬੰਦਾ, ਕਦੇ ਕਿਸ ਤਰ੍ਹਾਂ ਦੇ ਕੋਈ ਟਿੱਕੇ ਲਾਉਂਦਾ ਆਪਣੇ ਮਸਤਕ ਦੇ ਉੱਤੇ, ਕੋਈ ਗਲ ਵਿੱਚ ਮਾਲਾ ਪਾ ਕਰਕੇ ਪਖੰਡ ਕਰਕੇ ਵਿਖਾਉਂਦਾ। ਇਹ ਵੀ ਸਾਰੇ ਥੱਕ ਗਏ ਨੇ। ਭੇਖੀਆਂ ਦੇ ਹਿਰਦੇ ਅੰਦਰ ਵੀ ਪਰਮਾਤਮਾ ਦਾ ਨਾਮ ਨਹੀਂ ਵਸਿਆ, ਉਹਨਾਂ ਦਾ ਮਨ ਵੀ ਵਸ ਵਿੱਚ ਨਹੀਂ ਆਉਂਦਾ ਹੈ।
ਅੱਠ ਤੀਰਥ ਨਹਾਏ,
ਇਹ ਬੰਦਾ ਕਹਿੰਦਾ ਮੈਂ 68 ਤੀਰਥਾਂ ਦਾ ਜਾ ਕੇ ਇਸ਼ਨਾਨ ਕਰ ਲੈਣਾ ਕਰਾਂ ਤੇ ਸ਼ਾਇਦ ਮਨ ਮੇਰਾ ਵਸ ਵਿੱਚ ਆ ਜਾਵੇਗਾ, ਤੇ ਪਰੰਤੂ ਸਾਧ ਸੰਗਤ ਹੋਰ ਹੋਮੈ ਆ ਜਾਂਦੀ। ਮੈਂ ਇੰਨੀ ਵਾਰ ਤੀਰਥਾਂ ਦਾ ਜਾ ਕਰਕੇ ਰਟਨ ਕਰ ਲਿਆ, ਮੈਂ ਇੰਨੇ ਤੀਰਥਾਂ ਦੇ ਇਸ਼ਨਾਨ ਕਰ ਲਏ ਨੇ, ਉੱਥੇ ਹੋਰ ਹੋਮੈ ਪ੍ਰਬਲ ਬਣ ਜਾਂਦੀ ਹੈ। ਇਸ ਲਈ ਤੀਰਥਾਂ ਦੇ ਉੱਤੇ 68 ਤੀਰਥਾਂ ਦਾ ਇਸ਼ਨਾਨ ਕਰਨ ਕਰਕੇ ਵੀ ਇਹ ਮਨ ਵਸ ਵਿੱਚ ਨਹੀਂ ਆਉਂਦਾ, ਟਿਕਦਾ ਨਹੀਂ ਹੈ।
ਮਨ ਕੀ ਸਾਰ ਨ ਜਾਣਨੀ।
ਇਹਨਾਂ ਸਾਰਿਆਂ ਜੀਵਾਂ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਪਿਛਲੀਆਂ ਪੰਗਤੀਆਂ ਦੇ ਵਿੱਚ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹਨਾਂ ਜੀਵਾਂ ਨੇ ਆਪਣੇ ਮਨ ਨੂੰ ਵਸ ਵਿੱਚ ਕਰਨ ਦੀ ਸਾਰ ਜਿਹੜੀ ਹੈ ਸੰਭਾਲਣਾ ਨਹੀਂ ਕੀਤੀ ਹੈ। ਇਹਨਾਂ ਨੂੰ ਉਸ ਰੀਤੀ ਦਾ ਪਤਾ ਨਹੀਂ ਲੱਗਿਆ ਕਿ ਮਨ ਕਿਵੇਂ ਵਸ ਵਿੱਚ ਆਵੇਗਾ।
ਹਉਮੈ ਭਰਮ ਭੁਲਾਏ।
ਇਹ ਸਾਰੇ ਜੀਵ ਤਾਂ ਹਉਮੈ ਦੇ ਹੀ ਐਸੇ ਭੁਲਾਏ ਹੋਏ ਭਰਮ ਦੇ ਵਿੱਚ ਭੁੱਲੇ ਪਏ ਨੇ, ਪਰਮਾਤਮਾ ਦੇ ਨਾਮ ਦੀ ਮਹਾਨਤਾ ਨਹੀਂ ਜਾਣਦੇ, ਪਰਮੇਸ਼ਰ ਵਾਹਿਗੁਰੂ ਨਾਮੀ ਦੇ ਸਰੂਪ ਨੂੰ ਨਹੀਂ ਸਮਝਦੇ।
ਗੁਰ ਪ੍ਰਸਾਦੀ ਭਉ ਪਿਆ।
ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਫਿਰ ਜੀਵ ਦੇ ਮਨ ਵਿੱਚ ਪਰਮਾਤਮਾ ਦਾ ਭਉ ਡਰ ਪੈਦਾ ਹੁੰਦਾ ਹੈ। ਜਿੰਨੀ ਦੇਰ ਡਰ ਨਹੀਂ ਹੋਵੇਗਾ ਕੋਈ ਸਿਮਰਨ ਨਹੀਂ ਕਰੇਗਾ, ਜਿੰਨੀ ਦੇਰ ਡਰ ਨਹੀਂ ਹੋਵੇਗਾ ਜੰਮਣ ਮਰਨ ਦਾ ਐਸਾ, ਤੇ ਓਨੀ ਦੇਰ ਸੇਵਾ ਵਿੱਚ ਵੀ ਮਨ ਨਹੀਂ ਲੱਗੇਗਾ। ਸਤਿਗੁਰੂ ਜਦੋਂ ਕਿਰਪਾ ਕਰ ਦਿੰਦੇ ਨੇ, ਜਿਹੜੇ ਜੀਵ ਦੇ ਹਿਰਦੇ ਵਿੱਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਡਰ ਵਸ ਜਾਂਦਾ ਹੈ,
ਭਾਗ ਵਸਿਆ ਮਨ ਆਏ,
ਉਹ ਵੱਡਿਆਂ ਭਾਗਾਂ ਵਾਲਾ ਹੋਇਆ ਕਰਦਾ ਜਿਹੜਾ ਰੱਬ ਤੋਂ ਡਰਦਾ ਹੈ, ਗੁਰੂ ਤੋਂ ਡਰਦਾ ਹੈ, ਗੁਰੂ ਦੇ ਬਚਨਾਂ ਦਾ ਭੈ ਮਨ ਵਿੱਚ ਕਰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਦੇ ਮਨ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਵਸ ਜਾਂਦਾ। ਵਾਹਿਗੁਰੂ ਨੇ ਕਿਰਪਾ ਕਰਨੀ, ਗੁਰੂ ਨੇ ਰਹਿਮਤ ਕਰਨੀ ਹੈ, ਗੁਰੂ ਦਾ ਡਰ ਰੱਖਾਂਗੇ, ਪਰਮਾਤਮਾ ਦਾ ਖੌਫ ਭੈ ਮੰਨਾਂਗੇ, ਤੇ ਨਾਮ ਪਰਮਾਤਮਾ ਤੇ ਸਤਿਗੁਰੂ ਕਿਵੇਂ ਨਾ ਹਿਰਦੇ ਵਿੱਚ ਵਸਾਉਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਐਸੇ ਪਰਮਾਤਮਾ ਦਾ ਡਰ ਰੱਖਣ ਵਾਲੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਾ ਲੈਂਦੇ ਹਨ।
ਮਨ ਵਸ ਹੁਆ।
ਜਦੋਂ ਭੈ ਡਰ ਅੰਦਰ ਵਸ ਜਾਣਾ ਕੀਤਾ, ਆਟੋਮੈਟਿਕ ਹੀ ਜਿਹੜਾ ਮਨ ਹੈ ਵਸ ਵਿੱਚ ਆ ਜਾਂਦਾ, ਫਿਰ ਬਾਹਰ ਇਹ ਖਿਲਰਦਾ ਨਹੀਂ ਹੈ। ਸੰਸਾਰਾਕਾਰ ਬਿਰਤੀ ਤੋਂ ਉਪਰਾਮ ਉਲਟ ਕਰਕੇ ਇਹ ਬ੍ਰਹਮਾਕਾਰ ਬਿਰਤੀ ਵਾਲਾ ਮਨ ਬਣ ਜਾਂਦਾ ਹੈ।
ਮੈਂ ਸ਼ਬਦ ਜਲਾਏ।
ਫਿਰ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਗੁਰੂ ਦੀ ਰਸਨਾ ਤੋਂ ਸੁਣਿਆ, ਇਹ ਜੀਵ ਦੀ ਸਭ ਤਰ੍ਹਾਂ ਦੀ ਸੂਖਮ ਤੇ ਸਥੂਲ ਜਿਹੜੀ ਹਉਮੈ ਜਾਲ ਦਿੰਦਾ, ਸਾੜ ਕੇ ਖਤਮ ਕਰ ਦਿੰਦਾ ਹੈ।
ਸੱਚ ਰਤੀ ਸੇ ਨਿਰਮਲੇ।
ਜਿਹੜੇ ਸੱਚੇ ਪਰਮਾਤਮਾ ਦੇ ਨਾਮ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਰਤੇ ਰੰਗੇ ਗਏ, ਉਹ ਗੁਰਮੁਖ ਪਿਆਰੇ ਨਿਰਮਲੇ ਉਜਲੇ ਜੀਵਨਾਂ ਵਾਲੇ ਹਨ।
ਜੋਤੀ ਜੋਤ ਮਿਲਾਏ।
ਉਹਨਾਂ ਨੇ ਆਪਣੀ ਜਿਹੜੀ ਪ੍ਰਤਕ ਜੋਤ ਇੱਕ ਸਰੀਰ ਦੇ ਅੰਦਰ ਪ੍ਰਕਾਸ਼ ਦੀ ਸੀ, ਇਹਨੂੰ ਗਿਆਨ ਕਰਕੇ ਬ੍ਰਹਮ ਪਰਮਾਤਮਾ ਵਾਹਿਗੁਰੂ ਦੀ ਸਵੈਂ ਜੋਤ ਦੇ ਅੰਦਰ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾ ਦੇਣਾ ਕੀਤਾ।
ਸਤਿਗੁਰ ਮਿਲਿਆ ਨਾਉ ਪਾਇਆ।
ਜਿਸ ਵੇਲੇ ਪੂਰਨ ਸਤਿਗੁਰੂ ਦਾ ਮਿਲਿਆ ਮਿਲਾਪ ਹੋ ਜਾਂਦਾ ਹੈ ਤਾਂ ਉਸ ਵੇਲੇ ਫਿਰ ਨਾਮ ਦੀ ਪ੍ਰਾਪਤੀ ਹੁੰਦੀ। ਅਧੂਰਾ ਕੱਚਾ ਪਿੱਲਾ ਗੁਰੂ ਜੀ ਦੇ ਪੱਲੇ ਕੱਖ ਨਹੀਂ, ਉਹ ਨਾਮ ਕੀ ਦੇ ਦੇਵੇਗਾ। ਕੰਨਾਂ ਵਿੱਚ ਦੇਣ ਵਾਲੇ ਥਾਂ ਥਾਂ ਤੇ ਬੈਠੇ ਨੇ, ਪੂਰਨ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਤੇ ਜਦੋਂ ਪੂਰੇ ਗੁਰੂ ਦਾ ਗੁਰਸਿੱਖ ਨੂੰ ਮਿਲਾਪ ਹੋ ਜਾਂਦਾ, ਫਿਰ ਨਾਮ ਦੀ ਪਾਇਆ ਪ੍ਰਾਪਤੀ ਕਰਦਾ ਹੈ।
ਨਾਨਕ ਸੁਖ ਸਮਾਏ।
ਫਿਰ ਗੁਰੂ ਦਾ ਪਿਆਰਾ ਐਸਾ ਜਿਹੜਾ ਸੁਖ ਦੇਣ ਵਾਲਾ ਪਰਮਾਤਮਾ ਦਾ ਆਤਮਕ ਸਵਰੂਪ ਹੈ, ਉਹਦੇ ਵਿੱਚ ਲੀਨ ਹੋ ਜਾਂਦਾ, ਵਾਹਿਗੁਰੂ ਦਾ ਸਰੂਪ ਬਣ ਜਾਂਦਾ ਹੈ।
ਪੌੜੀ
ਅੱਗੇ ਜਿਹੜੀ ਇਹ ਪੌੜੀ ਹੈ, ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸੋਰਠ ਰਾਗ ਦੀ ਵਾਰ ਦੇ ਅੰਦਰ ਜਿੰਨੀਆਂ ਪੌੜੀਆਂ ਨੇ ਸਾਰੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਨੇ। ਸਲੋਕ ਅਤੇ ਮਹੱਲੇ ਜਿਹੜੇ ਮਿਸ਼ਰਤ ਰੂਪ ਦੇ ਅੰਦਰ ਵੱਖੋ ਵੱਖਰੇ ਸਤਿਗੁਰਾਂ ਦੇ ਉਚਾਰਨ ਕੀਤੇ ਨੇ, ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ।
ਇਹ ਭੂਪਤ ਰਾਣੇ ਰੰਗ।
ਇਹ ਦੁਨੀਆਂ ਦੇ ਉੱਤੇ ਜਿਹੜੇ ਕੋਈ ਭੂ ਧਰਤੀ ਦੇ ਪਤ ਕਹੀਏ ਮਾਲਕ ਰਾਜੇ ਹੋਇਆ ਕਰਦੇ, ਰਾਜੇ ਹੁੰਦੇ ਜਿਹੜੇ ਸਾਰੀ ਧਰਤੀ ਦਾ ਰਾਜ ਸੰਭਾਲਦੇ ਹੋਣ ਤੇ ਰਾਣੇ ਹੁੰਦੇ ਜਿਹੜੇ ਰਾਜਿਆਂ ਦੇ ਹੇਠਾਂ ਕੰਮ ਕਰਨ ਵਾਲੇ ਜਿਨ੍ਹਾਂ ਨੂੰ ਥੋੜੇ ਥੋੜੇ ਇਲਾਕੇ ਵੰਡ ਕੇ ਦੇ ਦਿੱਤੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਧਰਤੀ ਦੇ ਭੂਪਤ ਵੱਡੇ ਰਾਜੇ, ਛੋਟੇ ਇਲਾਕਿਆਂ ਦੇ ਮਾਲਕ ਜਿਹੜੇ ਕਹੀਏ ਰਾਣੇ ਕਹੇ ਜਾਂਦੇ ਨੇ, ਇਹਨਾਂ ਨੂੰ ਅਨੇਕਾਂ ਤਰ੍ਹਾਂ ਦੇ ਜਿਹੜੇ ਵਿਸ਼ੇ ਵਿਕਾਰਾਂ ਦੇ ਐਸੇ ਰੰਗ ਕਹੀਏ ਆਨੰਦ ਭੋਗਣ ਵਾਸਤੇ ਮਿਲਦੇ ਨੇ ਰਾਜੇ ਰਾਣਿਆਂ ਨੂੰ।
ਦਿਨ ਚਾਰ ਸੁਹਾਵਣਾ,
ਇਹਨਾਂ ਦੇ ਐਸੇ ਜਿਹੜੇ ਰੰਗ ਨੇ ਇਹ ਤਾਂ ਚਾਰ ਦਿਨੀ ਸੁਹਾਵਣਾ ਸੋਭਨੀਕ ਹੁੰਦੇ ਨੇ। ਫਿਰ ਵੱਡੇ ਵੱਡੇ ਦੁਨੀਆਂ ਦੇ ਰਾਜੇ ਖਾਲੀ ਹੱਥ ਜਾਂਦੇ ਤੇ ਰੋਂਦੇ ਵੇਖੇ ਜਾਂਦੇ ਅੰਤਲੇ ਸਮੇਂ।
ਇਹ ਮਾਇਆ ਰੰਗ ਕਸੁੰਬ,
ਇਹ ਜਿਹੜੀ ਮਾਇਆ ਦਾ ਰੰਗ ਹੈ ਪਰਮਾਤਮਾ ਨੇ ਕਸੁੰਬੇ ਰੰਗ ਵਰਗਾ ਬਣਾ ਕੇ ਦਿੱਤਾ। ਕਸੁੰਬੇ ਦਾ ਜਿਹੜਾ ਸਾਧ ਸੰਗਤ ਜੀ ਫੁੱਲ ਹੁੰਦਾ ਇਹਦੇ ਵਿੱਚ ਚਮਕ ਦਮਕ ਬੜੀ ਹੁੰਦੀ ਹੈ, ਜਦੋਂ ਪਾਣੀ ਪੈ ਗਿਆ ਧੁੱਪ ਲੱਗ ਗਈ ਉਦੋਂ ਹੀ ਰੰਗ ਇਹਦਾ ਉੱਡ ਜਾਂਦਾ। ਇਸੇ ਪ੍ਰਕਾਰ ਹੀ ਜਦੋਂ ਆ ਕਰਕੇ ਸਾਧ ਸੰਗਤ ਜੀ ਪਦਾਰਥਾਂ ਦਾ ਐਸਾ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਜਿਹੜਾ ਕਾਲ ਦੀ ਧੁੱਪ ਆ ਕਰਕੇ ਚੜ੍ਹ ਜਾਂਦੀ ਹੈ ਤਾਂ ਉਹਦੇ ਚੜ੍ਹਨ ਦੇ ਨਾਲ ਹੀ ਮਾਇਆ ਦਾ ਜਿਹੜਾ ਰੰਗ ਕਸੁੰਬੇ ਰੰਗ ਵਾਂਗ ਉੱਡ ਜਾਂਦਾ। ਜਦੋਂ ਕੋਈ ਸਰੀਰ 'ਤੇ ਰੋਗ ਲੱਗ ਜਾਂਦਾ, ਰੋਗਾਂ ਦਾ ਪਾਣੀ ਪੈ ਜਾਂਦਾ ਤੇ ਮਨੁੱਖ ਦੇ ਚਿਹਰੇ ਦੀ ਰੌਣਕ ਹੀ ਉੱਡ ਜਾਂਦੀ ਹੈ, ਰੰਗ ਰੂਪ ਉੱਡ ਜਾਂਦੇ ਜਿਹਦਾ ਬੰਦਾ ਬੜਾ ਮਾਣ ਕਰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਤਨੀ ਵੀ ਮਾਇਆ ਪਰਮਾਤਮਾ ਨੇ ਜੜ ਚੇਤਨ ਪੈਦਾ ਕੀਤੀ ਹੈ ਇਹਦਾ ਰੰਗ ਤੇ ਕਸੁੰਬੇ ਰੰਗ ਵਰਗਾ ਹੈ, ਖਾਤਮ ਹੁੰਦਿਆਂ ਸਮਾਂ ਨਹੀਂ ਲੱਗੇਗਾ।
ਖਿਨ ਮਹਿ ਲਹਿ ਜਾਵਣਾ,
ਇੱਕ ਖਿਨ ਦੇ ਵਿੱਚ ਹੀ ਅੱਖ ਖੋਲਣ ਮੀਚਣ ਦੇ ਸਮੇਂ ਦੇ ਵਿੱਚ ਹੀ ਸਾਰਾ ਰੰਗ ਲਹਿ ਜਾਵੇਗਾ, ਇਹ ਬਣੀ ਬਣਾਈ ਮਾਇਆ ਖਿਨ ਵਿੱਚ ਹੀ ਬਰਬਾਦ ਹੋ ਜਾਵੇਗੀ।
ਚੱਲਦਿਆਂ ਨਾਲ ਨਾ ਚੱਲਾ,
ਜਦੋਂ ਜੀਵ ਨੇ ਇਸ ਮਾਤ ਲੋਕ ਦੇ ਵਿੱਚੋਂ ਸਰੀਰ ਛੱਡ ਕੇ ਸੂਖਮ ਸਰੀਰ ਨੇ ਚੱਲਣਾ ਹੈ ਤਾਂ ਉਸ ਵੇਲੇ ਦੋਵੇਂ ਤਰ੍ਹਾਂ ਦੀ ਮਾਇਆ ਨਾਲ ਨਹੀਂ ਤੁਰਦੀ ਹੈ।
ਪਾਪ ਲੈ ਜਾਵਣਾ,
ਪਾਪਾਂ ਵਾਜੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ, ਪਾਪਾਂ ਬਿਨਾਂ ਮਾਇਆ ਇਕੱਠੀ ਨਹੀਂ ਹੁੰਦੀ ਤੇ ਕੀਤੇ ਹੋਏ ਜਿਹੜੇ ਪਾਪ ਨੇ ਇਹ ਪੰਡਾਂ ਬੰਨ ਕੇ ਸਿਰ ਦੇ ਉੱਤੇ ਰੱਖ ਕੇ ਜੀਵ ਲੈ ਤੁਰਦਾ ਹੈ। ਜਿਹੜੀ ਮਾਇਆ ਵਾਸਤੇ ਪਾਪ ਕੀਤੇ ਉਹ ਮਾਇਆ ਦੁਨੀਆਂ ਦੀ ਦੁਨੀਆਂ 'ਚ ਹੀ ਰਹਿ ਗਈ ਤੇ ਕੀਤੇ ਹੋਏ ਜਿਹੜੇ ਮਾੜੇ ਕਰਮ ਪਾਪ ਨੇ ਇਹ ਪੰਡਾਂ ਬੰਨ ਕੇ ਸਿਰ ਤੇ ਰੱਖ ਕੇ ਤੁਰ ਪੈਂਦਾ ਹੈ।
ਪਕੜ ਜਲਾਇਆ ਕਾਲ,
ਜਿਸ ਵੇਲੇ ਕਾਲ ਦੇ ਦੁਖਦਾਈ ਸਮੇਂ ਨੇ ਜਮ ਦੂਤਾਂ ਨੇ ਆ ਕਰਕੇ ਪਕੜ ਲਿਆ ਤੇ ਆਪਣੇ ਨਾਲ ਬੰਨ ਕਰਕੇ ਚਲਾ ਲਿਆ, ਤੋਰ ਲਿਆ,
ਖਰਾ ਡਰਾਵਣਾ,
ਉੱਥੇ ਬਹੁਤ ਹੀ ਐਸਾ ਡਰਾਵਣਾ ਭਿਆਨਕ ਇਸ ਦਾ ਰੂਪ ਬਣ ਜਾਂਦਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ, ਬੜੀਆਂ ਸਜਾਵਾਂ ਝੱਲਦਾ ਤੇ ਭਿਆਨਕ ਰੂਪੇ ਦਾ ਬਣ ਜਾਂਦਾ ਜੀਵ ਦਾ।
ਉਹ ਵੇਲਾ ਹੱਥ ਨਾ ਆਵੇ,
ਫਿਰ ਉੱਥੇ ਪਰਮਾਤਮਾ ਦੀ ਭਗਤੀ ਹੁਣ ਕਰ ਲਵਾਂਗਾ, ਮੈਂ ਨਾਮ ਹੁਣ ਜਪ ਲਵਾਂਗਾ, ਜਿਹੜਾ ਮਨੁੱਖਾ ਜਨਮ ਦਾ ਵੇਲਾ ਸਮਾਂ ਦਿੱਤਾ ਸੀ ਮੁੜ ਕਰਕੇ ਹੱਥ ਨਹੀਂ ਆਉਂਦਾ ਹੈ।
ਪਛਤਾਵਣਾ,
ਤਾਂ ਇਸ ਜੀਵ ਦੇ ਹਿਰਦੇ ਦੇ ਅੰਦਰ ਪਸ਼ਚਾਤਾਪ ਹੀ ਰਹਿ ਜਾਂਦਾ ਕਿ ਕਿਉਂ ਨਾ ਮੈਂ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰ ਲਿਆ, ਵਾਹਿਗੁਰੂ ਨੇ ਸਿਮਰਨ ਕਰਨ ਵਾਸਤੇ ਦੇਹੀ ਦਿੱਤੀ ਸੀ, ਕਿਉਂ ਨਹੀਂ ਮੈਂ ਭਗਤੀ ਕਰ ਸਕਿਆ, ਸੇਵਾ ਸਿਮਰਨ ਕਰਕੇ ਇਹ ਸਫਲੀ ਮੈਂ ਕਿਉਂ ਨਹੀਂ ਕਰ ਸਕਿਆ, ਇਹ ਪਛਤਾਵਾ ਜੀਵ ਦੇ ਅੰਦਰ ਰਹਿ ਜਾਂਦਾ ਤੇ ਫਿਰ ਜੀਵ ਦਾ ਜੰਮਣਾ ਮਰਨਾ ਜੂਨੀਆਂ ਜਿਹੜੀਆਂ ਫਿਰ ਤਿਆਰ ਹੋ ਜਾਂਦੀਆਂ ਨੇ। ਸੋ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਕੀਤੇ ਨੇ, ਆਪਾਂ ਰਲ ਮਿਲ ਕੇ ਵਿਚਾਰ ਕੀਤੀ ਹੈ। ਜੋ ਲੜੀਵਾਰ ਗੁਰਬਾਣੀ ਦੀ ਕਥਾ ਪਾਵਨ ਅਸਥਾਨਾਂ ਤੇ ਚੱਲ ਰਹੀ, ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਇਕਾਗਰ ਕਰਕੇ ਉਹ ਵੀ ਸ਼ਰਵਣ ਕਰਨੀ ਕਰੀਏ।
ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਤੀਜਾ।
ਸੂਹੀ ਰਾਗ ਦੇ ਅੰਦਰ ਇਹ ਬਾਣੀ ਜਿਹੜੀ ਹੈ ਸ਼ਾਂਤਾਂ ਦੇ ਸਿਰਲੇਖ ਹੇਠ ਸਤਿਗੁਰੂ ਨੇ ਉਚਾਰਨ ਕੀਤੀ ਹੈ। ਸ਼ਾਂਤ ਦਾ ਅਰਥ ਹੁੰਦਾ ਹੈ ਜਸ ਰੂਪ ਬਾਣੀ, ਜਿਸ ਦੇ ਅੰਦਰ ਪਰਮਾਤਮਾ ਵਾਹਿਗੁਰੂ ਦਾ ਨਿਰੋਲ ਜਸ ਕੀਤਾ ਹੋਵੇ। ਪਰਮਾਤਮਾ ਵਾਹਿਗੁਰੂ ਦੀ ਸਿਫਤ, ਵਾਹਿਗੁਰੂ ਦੀ ਵਡਿਆਈ ਜਿਸ ਦੇ ਅੰਦਰ ਰੱਖੀ ਹੈ, ਇਹ ਸ਼ਾਂਤ ਉਚਾਰਨ ਕਿਸ ਨੇ ਕੀਤਾ ਹੈ? ਮਹੱਲਾ ਪੰਜਵਾਂ, ਪੰਜਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਨੇ, ਤੇ ਨਾਲ ਗਾਇਨ ਕਰਨ ਦਾ ਢੰਗ ਵੀ ਲਿਖ ਦਿੱਤਾ ਕਿ ਘਰ ਤੀਜਾ ਤੀਸਰੇ ਸੁਰ ਤਾਲ ਦੇ ਵਿੱਚ ਪਾ ਕਰਕੇ ਇਹ ਸ਼ਬਦ ਦਾ ਗਾਇਨ ਹੋਵੇਗਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਓਅੰਕਾਰ ਸਾਰੇ ਜੀਵਾਂ ਦਾ ਪ੍ਰਕਾਸ਼ਤਾ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਪਰਮਾਤਮਾ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ।
ਠਾਕੁਰੂ ਬੈਰਾਗੁਰੂ
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਰਮਾਤਮਾ ਦੇ ਸਨਮੁਖ ਆਪਣੀ ਬਿਰਤੀ ਕਰਕੇ ਉਸ ਵਾਹਿਗੁਰੂ ਦੇ ਅੱਗੇ ਬੇਨਤੀ ਕਰ ਰਹੇ ਨੇ, ਸਾਨੂੰ ਢੰਗ ਤਰੀਕਾ ਸਿਖਾ ਰਹੇ ਨੇ ਕੀ ਸਿੱਖਾ ਬੇਨਤੀਆਂ ਕਰਨੀਆਂ। ਤੂੰ ਠਾਕੁਰੂ ਬੈਰਾਗੁਰੂ, ਠਾਕੁਰ ਦਾ ਅਖਰੀ ਅਰਥ ਹੁੰਦਾ ਠਾ ਠਹਿਰਾਉਣ ਵਾਲਾ, ਕੋ ਜਿਹੜਾ ਹੈ ਸਾਧ ਸੰਗਤ ਪਾਲਣਾ ਕਰਨ ਵਾਲਾ ਤੇ ਰੋਹ ਰੁਦਨਤਾ ਲੈਤਾ ਕਰਨ ਵਾਲਾ। ਦੁਨੀਆਂ ਨੂੰ ਪੈਦਾ ਕਰਨਾ, ਦੁਨੀਆਂ ਦੀ ਪਾਲਣਾ ਕਰਨੀ, ਦੁਨੀਆਂ ਦਾ ਸੰਘਾਰ ਕਰਨਾ, ਇਹ ਤਿੰਨ ਸ਼ਕਤੀਆਂ ਜਿਹਦੇ ਹੱਥ ਵਸ ਉਹਨੂੰ ਠਾਕੁਰ ਕਹਿੰਦੇ ਨੇ। ਹੇ ਮੇਰੇ ਠਾਕੁਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਬੈਰਾਗੁਰੂ, ਬੈਰਾਗੁਰੂ ਦੇ ਜਿਹੜੇ ਤਿੰਨ ਅਰਥ ਕੀਤੇ ਜਾਂਦੇ ਇਸ ਸ਼ਬਦ ਦੇ। ਪਹਿਲਾ ਅਰਥ ਹੈ ਇਸ ਦਾ ਕਿ ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਵੈਰਾਗੁਰੂ, ਤੁਸੀਂ ਰਤਨਾਂ ਦੀ ਖਾਣ ਹੋ। ਦੂਸਰਾ ਵੈਰਾਗੁਰੂ ਦਾ ਅਰਥ ਜਿਹੜਾ ਚੰਦਨ ਕੀਤਾ ਜਾਂਦਾ, ਚੰਦਨ ਦੀ ਨਿਆਈ ਭਾਉ ਭਗਤੀ ਦੀਆਂ ਮਹਿਕਾਂ ਸੇਵਕਾਂ ਦੇ ਹਿਰਦਿਆਂ ਵਿੱਚ ਭਰਨ ਵਾਲੇ ਹੋ। ਤੀਸਰਾ ਅਰਥ ਜਿਹੜਾ ਵੈਰਾਗੁਰੂ ਦਾ ਅਰਥ ਵੈਰਾਗ ਵਾਲਾ ਕੀਤਾ ਜਾਂਦਾ, ਤੁਸੀਂ ਵੈਰਾਗ ਸਰੂਪ ਹੋ, ਸਾਰੇ ਜੀਵਾਂ ਵਿੱਚ ਰਹਿੰਦੇ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਵਰਤਦੇ ਹੋ। ਇਸ ਲਈ ਤਿੰਨੇ ਅਰਥ ਬੈਰਾਗਰੋ ਦੇ ਕੀਤੇ ਜਾਂਦੇ ਨੇ। ਹੇ ਰਤਨਾਂ ਦੀ ਖਾਣ ਬੈਰਾਗਰੋ, ਚੰਦਨ ਸਵਰੂਪ ਤੇ ਬੈਰਾਗ ਸਰੂਪ ਮੇਰੇ ਠਾਕੁਰ ਕਹੀਏ ਪਰਮਾਤਮਾ ਵਾਹਿਗੁਰੂ ਜੀ।
ਜਿਹੀ ਘਣ ਚੇਰੀ ਰਾਮ,
ਮੇਰੇ ਵਰਗੀਆਂ ਆਪ ਜੀ ਦੇ ਦਰ ਦੇ ਉੱਤੇ ਜਿਹੜੀਆਂ ਚੇਰੀ ਚੇਲੀਆਂ, ਆਪ ਜੀ ਦੀਆਂ ਦਾਸੀਆਂ, ਸੇਵਾ ਕਰਨ ਵਾਲੀਆਂ ਘਣ ਬੇਅੰਤ ਨੇ, ਗਿਣਤੀ ਨਹੀਂ ਹੋ ਸਕਦੀ। ਮੇਰੇ ਵਰਗੇ ਕਿੰਨੇ ਆਪ ਜੀ ਦੇ ਦਰ ਦੇ ਸੇਵਕ ਨੇ, ਕਿੰਨੀ ਭਾਵਨਾ ਦੇ ਨਾਲ ਉਹ ਸ਼ਰਧਾ ਵਿੱਚ ਭਿੱਜ ਕਰਕੇ ਆਪ ਦੀ ਸੇਵਾ ਕਰਦੇ ਹਨ।
ਸਾਗਰੋ ਰਤਨਾਗਰੋ,
ਤੁਸੀਂ ਪਰਮਾਤਮਾ ਵਾਹਿਗੁਰੂ ਸਾਗਰੋ ਸਮੁੰਦਰ ਦੀ ਨਿਆਈ ਹੋ, ਸਭ ਗੁਣਾਂ ਦੇ ਸਮੁੰਦਰ ਹੋ। ਕਿਸੇ ਬੰਦੇ ਵਿੱਚ ਸੌ ਗੁਣ ਹੋ ਸਕਦੇ ਤੇ ਉਹਦੇ ਅੰਦਰ ਕੋਈ ਇੱਕ ਅੱਧਾ ਔਗਣ ਵੀ ਹੋਵੇਗਾ, ਕਿਸੇ ਵਿੱਚ 99 ਜਿਹੜੇ ਨੇ ਔਗਣ ਹੁੰਦੇ ਤੇ ਇੱਕ ਗੁਣ ਹੁੰਦਾ। ਪਰਮਾਤਮਾ ਵਾਹਿਗੁਰੂ ਤਾਂ ਗੁਣਾਂ ਦਾ ਖਜ਼ਾਨਾ ਹੈ, ਸਭ ਗੁਣ ਕਿਸ ਹੀ ਨਾ ਹੈ, ਹਰਪੂਰ ਭੰਡਾਰੀ ਆ। ਤੁਸੀਂ ਸਭ ਗੁਣਾਂ ਦੇ ਸਾਗਰੋ ਸਮੁੰਦਰ ਕਹੇ ਜਾਂਦੇ ਹੋ। ਰਤਨਾਗਰੋ, ਰਤਨਾਗਰ ਦਾ ਅਰਥ ਹੈ ਰਤਨਾਂ ਦੀ ਖਾਣ ਹੋ। ਰਤਨ ਕਿਹੜੇ ਨੇ? ਜਿਹੜਾ ਵੈਰਾਗ, ਵਿਵੇਕ, ਖੱਟ ਸੰਮਤੀ, ਮੋਖ ਇੱਛਾ, ਸ਼ਰਵਣ ਮੰਨਣ, ਨਿਧਿਆਸਣ, ਇਹ ਜਿਹੜੇ ਸਾਧਨ ਨੇ ਪਰਮਾਤਮਾ ਨੂੰ ਮਿਲਣ ਵਾਲੇ, ਇਹਨਾਂ ਸਾਧਨਾਂ ਦੇ ਆਪ ਰਤਨਾਂ ਦੀ ਖਾਣ ਕਹੇ ਜਾਂਦੇ ਹੋ।
ਸੰਸਾਰ ਨ ਜਾਣਾ ਤੇਰੀ ਰਾਮ,
ਇਹ ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ, ਮੈਂ ਇੱਕ ਅਨਚੀਜ ਜੀਵ, ਇੱਕ ਮੈਂ ਬਹੁਤ ਹੀ ਛੋਟੀ ਜੀ ਦਾਸੀ ਇਸਤਰੀ, ਆਪ ਜੀ ਦੀ ਕੀ ਸਾਰ ਸੰਭਾਲ ਜਾਣ ਸਕਦੀ ਹਾਂ, ਮੈਂ ਆਪ ਦੀ ਪ੍ਰਾਪਤੀ ਦੀ ਮਰਿਆਦਾ ਨਹੀਂ ਜਾਣਦੀ।
ਸਾਰ ਨਾ ਜਾਣਾ ਤੂੰ ਵੱਡ ਦਾਣਾ,
ਅਸੀਂ ਸਾਰਿਆਂ ਤੋਂ ਵੱਡ ਵੱਡੇ ਹੋ, ਦਾਨਾਂ ਦਾ ਅਰਥ ਦਾ ਨਾ ਰੂਪ ਹੋ, ਸਿਆਣੇ ਹੋ, ਚਤਰ ਹੋ, ਤੇ ਆਪ ਅਕਾਲ ਪੁਰਖ ਪਰਮਾਤਮਾ ਜੀ ਤੁਹਾਡੀ ਮੈਂ ਸਾਰ ਸੰਭਾਲ ਨਹੀਂ ਜਾਣ ਸਕਦੀ, ਕਿਵੇਂ ਤੁਹਾਡੀ ਪ੍ਰਾਪਤੀ ਹੋਵੇ ਮੈਨੂੰ ਨਹੀਂ ਪਤਾ।
ਪਰ ਮਿਹਰਮਤ ਸਾਈ,
ਇਹ ਮੇਰੇ ਸਾਈ ਸਿਰ ਦੇ ਮਾਲਕ ਪਰਮਾਤਮਾ, ਮੇਰੇ ਪਤੀ ਰੂਪ ਪਰਮੇਸ਼ਰ, ਮੇਰੇ ਮਾਲਕ ਜੀ, ਐਸੀ ਮੇਰੇ ਤੇ ਕਿਰਪਾ ਕਰਨੀ ਕਰੋ। ਮਿਹਰਮਤ, अमित जेड़ी मेहर है महान बख्शिश आप जी करनी करो
कृपा की जा सामत दीजा
ऐसी कृपा दे घर विच आके मेरे ते कृपा करनी करो मैनू ओ जेड़ी मत बुद्धि है आत्म विशैणी मत बुद्धि दे देनी करो
आठ पहर तुद त्याई
जिस मत दे द्वारा अठे पहर चौबी घंटे दिन रात मैं आप जी नू त्यौंदी रहा सदा वाहिगुरु तेरा मैं सिमरन कर दी रहा
गर्व ना की जा रेनो हो विजा
इस तरह दे नल बेनती करनी है कि गर्व ना की जाए हे अकाल पुरख परमात्मा वाहिगुरु जी मेरे अंदर किसे तरह दा गर्व जेड़ा हंकार ना होवे इत्थे जान जेड़े सतगुरु पातशाह जीव नू सिख्या प्रदान करदे ने कि गर्व ना की जाए रत्ती मात्र भी अपने गुणा दा अपने जड़ी सुंदरता सुहपनता दा जां परमात्मा दियां दितियां दातां दा कदे गर्भ हंकार ना करी मन विच ए दातां देण वाला परमात्मा एक खेंदे विच ही राजियां तो मंगते बना के रख दिंदा ते मंगतियां नू उच कोटि दे बादशाहियां दे के राजे बना दिंदा एक दाते एक पेखारी जी सब तेरे चोज बिडाणा ए कौतक ने परमात्मा दे ते मना कदे गर्भ हंकार ना करी सब कुछ परमात्मा दा दिता होया की करिया कर रेण हो भी जाए सारियां दे चरणा दी रेण खाक बन जा इन्नी निम्रता तेरे हिरदे विच आके बस जावे
गत जियरे तेरी
ते तां तेरी हे जीव गत कल्याण होवेगी ते जां फिर जदों हंकार जीव दा निवृत हो गया ते सारियां दे चरणा दी धूड़ी बन गया ते ओ फिर हे परमात्मा वाहिगुरु तेरी गत प्राप्ति करनी जानदा है निम्रता वाले नू होमै हंकार तो रहत जेड़ा जीवन वाला गुरमुख है ओ आप दी प्राप्ति दी मर्यादा नू समझ लैंदा जान लैंदा
अभी ऊपर नानक का ठाकुर
मेरा जेड़ा दास दा ठाकुर परमात्मा वाहिगुरु मालक है ए सारियां दे उपर एदा हुक्म चलदा है परमात्मा दे हुक्म दा जेड़ा डंडा सारियां दे सिर दे उपर है
जेही कान चेरी राम
राम हे रमे होए परमात्मा वाहिगुरु मेरे वर्गियां दी गिनती नहीं हो सकदी घना कहिए बहुत ज्यादा चेरी दासियां ने आप जी दी सेवा करन वालियां
गौहर अत गहर गंभीरा
तुसी परमात्मा वाहिगुरु जी गौहर हो गौहर दा अर्थ होया करदा है जेड़ा साध संगत जी मोती हुंदा सुचा मोती जी नू कह दिंदे जिस दी बेअंत कीमत होया करदी एक ते आम जेड़े कच्चे पिल्ले जे मोती होया करदी ते कोई टके नू कोई रुपए धेलियां नू मिल जांदे सुचे मोतियां दी बड़ी बेअंत कीमत हुंदी है ओ विरले विरले कोई जोरियां दे पास हो परख करके उनू बखरा करके रख लैंदे ने हे परमात्मा वाहिगुरु तुसी गौहर कहिए ऐसे मोती दी न्याई सोचे मोती दी न्याई बेकीमते हो अत गहर गंभीरा तुसी अत अतशे करके गहर कहिए निरहल हो तुहाडा स्वरूप नहीं कदे हिलदा दुनिया हिल जावेगी दिन रब चले निस सस चले तारका लख पलोए मुकाम ओही एक है नानका सच बगोए परमात्मा जेड़ा गहर है निरहल है गंभीर दा अर्थ बड़ी डूंघाई दे तुसी मालक हो
तुम पैर हम बहुरिया राम
तुसी साड़ी पैर पति हो असी बहुरिया तुहाडी बहुटी पत्नी ते इस्त्री दी न्याई हां राम हे रमे होए परमात्मा जी
तुम वड़े 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 ऊचे
तुसी साड़े आम जीवां दे नालों बड़े हो आम जेड़ा मनुख इहदे नालों बड़ा दुनिया दा राजा मन्या जांदा राजे तो बड़ा देवता मनदे ने राजे देवतियां दी आराधना करदे ने देवते ब्रह्मा विष्णु ते शिव नूं अपने तो बड़ा मनदे ने परमात्मा वाहिगुरु जी तुम बड़े बड़े बड़ ऊचे तुसी इसलिए आम जीवां तो बड़े उन्हां तो बड़े राजियां तो बड़े उन्हां तो बड़े देवते ते अध्यक्ष देवतियां तो भी सारियां तो उच्चे कहे जांदे श्रोमणी हो ए देवते भी आपदा सारे जस गाउंदे हन
इतनेक लहुरिया राम
ते मैं ਤਾਂ ਇਤਨੇਕ ਤੇ ਲੋਹਰੀਆ ਦੋ ਸ਼ਬਦ ਇਕੱਠੇ ਆ ਗਏ। ਇਤਨੇਕ ਦਾ ਅਰਥ ਵੀ ਛੋਟੀ ਹੁੰਦਾ ਤੇ ਲੋਹਰੀ ਦਾ ਅਰਥ ਵੀ ਛੋਟੀ ਹੈ। ਮੈਂ ਤਾਂ ਮਹਾਰਾਜ ਆਪ ਜੀ ਦੇ ਦਰ ਦੀ ਇੱਕ ਛੋਟੀ ਤੋਂ ਛੋਟੀ ਨਿੱਕੀ ਜਿਹੀ ਦਾਸੀ ਹਾਂ।
ਵਿਸ਼ਨਾਹੀ ਏਕੋ ਤੂ ਹੈ।
ਇਹ ਪਰਮਾਤਮਾ ਵਾਹਿਗੁਰੂ, ਮੈਂ ਤਾਂ ਆਪਣੇ ਵੱਲੋਂ ਕੁਝ ਵੀ ਨਹੀਂ ਆਪਣੇ ਆਪ, ਇਹ ਸਾਰਾ ਕੁਝ ਤੁਹਾਡੀ ਕਿਰਪਾ ਦੇ ਨਾਲ ਹੀ ਸਭ ਕੁਝ ਤੁਸੀਂ ਕਰਨ ਕਰਵਾਉਣ ਵਾਲੇ ਹੋ।
ਆਪੇ ਆਪ ਸੁਜਾਨਾ,
ਤੁਸੀਂ ਆਪਣੇ ਆਪ ਹੀ ਸਾਰੇ ਜੀਵਾਂ ਦੇ ਸੁਜਾਨਾ ਚਤਰ ਰੂਪ ਹੋ ਕਰਕੇ ਪਾਲਣਾ ਕਰਨੀ, ਲੈਤਾ ਕਰਨੀ, ਜੀਵਾਂ ਨੂੰ ਪੈਦਾ ਕਰਨਾ, ਸਭ ਕੁਝ ਆਪਣੇ ਅਧੀਨ ਕਰਕੇ ਰੱਖਿਆ ਹੈ। ਤੁਸੀਂ ਬੜੇ ਸੁਜਾਨਾ ਚਤਰ ਹੋ, ਸਿਆਣੇ ਸਮਝਦਾਰ ਹੋ, ਤੇ ਮੇਰੀ ਤਾਂ ਕੋਈ ਗਿਣਤੀ ਹੀ ਨਹੀਂ ਹੈ।
ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ।
ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਜਦੋਂ ਤੁਸੀਂ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੀ ਐਸੀ ਦ੍ਰਿਸ਼ਟੀ ਸਾਡੇ ਤੇ ਪਾ ਦਿੰਦੇ ਹੋ, ਤਾਂ ਇੱਕ ਖਿੰਨ ਦੇ ਵਿੱਚ ਹੀ ਫਿਰ ਸਾਡਾ ਅਧਿਆਤਮਕ ਜੀਵਨ ਜਿਉਣਾ ਹੁੰਦਾ ਹੈ।
ਸਰਬ ਰੰਗ ਰਸ ਮਾਨਾ,
ਜਿਹੜੇ ਸਰਬ ਸਾਰੇ ਤਰ੍ਹਾਂ ਦੇ ਰੰਗ ਆਨੰਦ ਨੇ, ਇਹਨਾਂ ਦਾ ਰਸ ਸਾਰਿਆਂ ਦਾ ਸਿਧਾਂਤ ਹੈ ਆਤਮਕ ਰਸ। ਤੁਹਾਡੀ ਥੋੜੀ ਜੀ ਕਿਤੇ ਮਿਹਰ ਦੀ ਨਜ਼ਰ ਸਾਡੇ ਤੇ ਪੈ ਜਾਵੇ, ਉੱਚ ਕੋਟੀ ਦੇ ਆਤਮਕ ਰਸੀਏ ਬਣ ਕੇ ਉਸ ਰਸ ਆਨੰਦ ਨੂੰ ਅਸੀਂ ਮਾਨਣ ਦੇ ਯੋਗ ਬਣ ਜਾਂਦੇ ਹਾਂ।
ਸਰਨੀ ਦਾਸ ਹੈ ਦਾਸੀ,
ਜਿਹੜੇ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਗੁਰਮੁਖ ਪਏ ਨੇ, ਮੈਂ ਉਹਨਾਂ ਗੁਰੂ ਪਿਆਰਿਆਂ ਦੇ ਦਾਸਾਂ ਦੀ ਅੱਗੇ ਦਾਸੀ ਹਾਂ, ਸੇਵਕਣੀ ਬਣ ਜਾਵਾ।
ਮਨ ਮੌਲਾ ਤਨ ਹਰੀਆ,
ਜਿਹੜਾ ਮਨ ਹੈ ਇਹ ਵੀ ਆਪ ਜੀ ਦੀ ਕਿਰਪਾ ਦੇ ਨਾਲ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਫੁੱਲਤਾ ਦੇ ਵਿੱਚ ਆ ਜਾਵੇਗਾ, ਤੇ ਤਨ ਜਿਹੜਾ ਹੈ ਇਹ ਵੀ ਹਰਿਆਵਲਤਾ ਦੇ ਨਾਲ ਸਰ ਸਬਜ ਬਣ ਜਾਵੇ।
ਨਾਨਕ ਠਾਕੁਰ ਸਰਬ ਸਮਾਣਾ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਆਪ ਪਰਮਾਤਮਾ ਜੀ ਸਾਰੇ ਜੀਵਾਂ ਵਿੱਚ ਹੀ ਸਮਾਏ ਹੋਏ, ਵਿਆਪਕ ਹੋ
ਆਪਣ ਭਾਵਨ ਕਰੀਆ।
ਜਿਹੜਾ ਤੁਹਾਨੂੰ ਆਪਣੇ ਆਪ ਨੂੰ ਭਾਵਨ ਪਾਉਂਦਾ ਚੰਗਾ ਲੱਗਦਾ ਕਰਮ, ਉਹੀ ਕਰਮ ਆਪ ਜੀ ਕਰਨਾ ਕਰਦੇ ਆਪਣੀ ਇੱਛਾ ਸੁਤੰਤਰਤਾ ਦੇ ਨਾਲ।
ਕੁਝ ਉਪਰ ਮੇਰਾ ਹੈ ਮਾਣਾ,
ਮੈਂ ਤਾਂ ਮਨ ਕਰਕੇ ਵੀ ਜਿਹੜਾ ਮਾਣ ਕਰਦੀ ਹਾਂ, ਹੇ ਪਰਮਾਤਮਾ ਤੁਹਾਡੇ ਉੱਪਰ ਹੀ ਮੇਰਾ ਮਨ ਦਾ ਮਾਣ ਬਣਿਆ ਹੋਇਆ।
ਤੂੰ ਹੈ ਮੇਰਾ ਤਾਣਾ ਰਾਮ,
ਜਿਹੜਾ ਸਰੀਰ ਦੇ ਵਿੱਚ ਤਾਣਾ ਬਲ ਹੈ ਇਹ ਵੀ ਤੁਹਾਡੀ ਕਿਰਪਾ ਦੇ ਨਾਲ ਹੈ। ਰੂਹਾਨੀ ਜਿਸਮਾਨੀ ਬਲ ਤਾਕਤਾਂ ਇਹ ਸਾਰੀਆਂ ਆਪ ਜੀ ਦੀਆਂ ਬਖਸ਼ੀਆਂ ਹਨ।
ਸੁਰਤ ਮਤ ਚਤੁਰਾਈ ਤੇਰੀ,
ਜਿਹੜੀ ਸੁਰਤ ਹੋਇਆ ਕਰਦੀ ਹੈ ਇਹ ਹੁੰਦੀ ਸਾਧ ਸੰਗਤ ਪਰਮਾਰਥ ਦੇ ਰਸਤੇ ਦੀ ਗਿਆਤ, ਤੇ ਮਤ ਹੋਇਆ ਕਰਦੀ ਦੁਨੀਆਂ ਦੇ ਜਿਹੜੇ ਐਸੇ ਧੰਦਿਆਂ ਦਾ ਗਿਆਨ, ਦੁਨੀਆਂ ਵਿੱਚ ਕਿਵੇਂ ਵਰਤਣਾ ਹੈ। ਸੁਰਤ ਮਤ ਤੇ ਚਤੁਰਾਈ ਹੁੰਦੀ ਵਾਕਾਂ ਦੀ, ਸ਼ਾਸਤਰਾਂ ਦੀ, ਧਾਰਮਿਕ ਗ੍ਰੰਥਾਂ ਦੀ, ਇਹ ਤਿੰਨ ਤਰ੍ਹਾਂ ਦੀ ਜਿਹੜੀ ਮਤ ਹੈ।
ਤੂੰ ਜਾਣਾ ਇਹ ਜਾਣਾ ਰਾਮ,
ਇਹ ਪਰਮਾਤਮਾ ਜੀ ਤੁਸੀਂ ਆਪ ਜਦੋਂ ਮਤ ਦੇ ਵਿੱਚ ਆਪ ਵਰਤ ਕਰਕੇ ਆਪ ਸ੍ਰੇਸ਼ਟ ਮਤ ਦਿੰਦੇ, ਫਿਰ ਤਿੰਨ ਤਰ੍ਹਾਂ ਦੀ ਮਤ ਬੰਦੇ ਦੀ ਕੰਮ ਕਰਦੀ ਹੈ। ਜਦੋਂ ਤੁਸੀਂ ਜਣਾ ਦਿੰਦੇ ਕਿਸੇ ਨੂੰ ਤਾਂ ਕੋਈ ਮਤ ਕਰਕੇ ਸਮਝਣਾ ਕਰਦਾ ਹੈ,
ਸੋਈ ਜਾਣੈ ਸੋਈ ਪਛਾਣੈ,
ਤੇ ਉਹ ਫਿਰ ਗੁਰੂ ਦਾ ਪਿਆਰਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪ ਦੇ ਜਿਹੜੇ ਨਿਰਗੁਣ ਸਰੂਪ ਨੂੰ ਜਾਣਦਾ ਹੈ, ਉਹੀ ਆਪ ਜੀ ਦੇ ਸਰਗੁਣ ਸਰੂਪ ਨੂੰ ਪਛਾਣਨਾ ਕਰਦਾ।
ਜਾਗੋ ਨਦਰ ਸਿਰੰਦੇ,
ਇਹਨਾਂ ਦੇ ਉੱਤੇ ਸਿਰੰਦੇ ਸਿਰਜਣਹਾਰ ਪਰਮਾਤਮਾ ਦੀ ਨਦਰ ਹੋ ਜਾਂਦੀ, ਕਿਰਪਾ ਮਿਹਰ ਦੀ ਐਸੀ ਬਖਸ਼ਿਸ਼ ਹੋ ਜਾਂਦੀ ਹੈ।
ਮਨਮੁਖ ਭੂਲੀ ਬਹੁਤੀ ਰਾਹੀ,
ਜਿਹੜੀ ਇਹ ਮਨਮੁਖ ਜੀਵ ਰੂਪ ਇਸਤਰੀ ਹੈ ਇਹ ਪਰਮਾਤਮਾ ਨੂੰ ਛੱਡ ਕੇ ਬਹੁਤ ਸਾਰੇ ਰਾਹਾਂ ਦੇ ਵਿੱਚ ਭੁੱਲੀ ਫਿਰਦੀ, ਕਦੇ ਕਿਸੇ ਦੀ ਮਨੌਤ ਕਦੇ ਕਿਸੇ ਦੀ ਪੂਜਾ ਕਰਦੀ ਹੈ।
ਸਾਥੀ ਮਾਇਆ ਫੰਦੇ,
ਇਸੇ ਜਿਹੜੇ ਮਾਇਆ ਦੇ ਫੰਦੇ ਫਾਹੇ ਪਏ ਨੇ ਮਨਮੁਖ ਜੀਵ ਰੂਪ ਇਸਤਰੀ ਉਹਨਾਂ ਵਿੱਚ ਫਸ ਜਾਂਦੀ ਹੈ।
ਠਾਕੁਰ ਪਾਣੀ ਸਾ ਗੁਣਵੰਤੀ,
ਜਿਹੜੀ ਮੇਰੇ ਠਾਕੁਰ ਪਰਮਾਤਮਾ ਨੂੰ ਜੀਵ ਰੂਪ ਇਸਤਰੀ ਪਾਣੀ ਭਾ ਜਾਂਦੀ ਹੈ, ਤੇ ਉਹ ਫਿਰ ਸਾਰੇ ਗੁਣਾਂ ਵਾਲੀ ਗੁਣਵੰਤੀ ਕਹੀ ਜਾਂਦੀ
ਨਹੀਂ ਸਭ ਰੰਗ ਮਾਣਾ
ਉਸੇ ਨੇ ਫਿਰ ਸਾਰੇ ਤਰ੍ਹਾਂ ਦੇ ਰੰਗ ਜਿਹੜੇ ਰਸ ਆਨੰਦ ਮਾਨਣਾ ਕੀਤੇ ਨੇ
ਨਾਨਕ ਕੀ ਧਾਰ ਤੂੰ ਹੈ ਠਾਕੁਰ
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਮੇਰੇ ਦਾਸ ਦੀ ਤਾਂ ਪਰਮਾਤਮਾ ਤੂੰ ਹੀ ਧਰ ਕਹੀਏ ਟੇਕ ਬਣਿਆ ਹੋਇਆ
ਤੂੰ ਨਾਨਕ ਕਾ ਮਾਣਾ
ਮੇਰਾ ਜਿਹੜਾ ਮਨ ਕਰਕੇ ਮਾਣ ਹੈ ਤੇ ਪਰਮਾਤਮਾ ਤੇਰੇ ਉੱਪਰ ਹੈ ਮੇਰੇ ਮਨ ਦਾ ਮਾਣ ਵੀ ਤੂੰ ਆਪ ਹੀ ਬਣ ਰਿਹਾ
ਵਾਰੀ ਵੰਜਾ ਕੋਲੀ ਵੰਜਾ
ਮੈਂ ਪਰਮਾਤਮਾ ਤੇਰੇ ਤੋਂ ਵਾਰੀ ਘੋਲ ਘੁਮਾਈ ਤੇ ਵੰਜਾ ਜਾਣਾ ਕਰਦੀ ਹਾਂ ਤੇ ਘੋਲੀ ਵੰਜਾ ਘੋਲ ਘੁਮਾ ਕਰਕੇ ਮਨ ਬਾਣੀ ਸਰੀਰ ਕਰਕੇ ਤੁਹਾਡੇ ਤੋਂ ਸਦਾ ਬਲਿਹਾਰ ਕੁਰਬਾਨ ਜਾਂਦੀ ਹਾਂ
ਪਰਬਤ ਮੇਰਾ ਓਲਾ ਰਾਮ
ਤੁਸੀਂ ਮੇਰੇ ਸਮੇਰ ਪਰਬਤ ਦੀ ਨਿਆਈ ਪੜਦਿਆਂ ਨੂੰ ਪਾਪਾਂ ਨੂੰ ਕੱਜਣ ਵਾਲੇ ਮੈਨੂੰ ਓਲਾ ਆਸਰਾ ਦੇਣ ਵਾਲੇ ਪੜਦਿਆਂ ਨੂੰ ਢਕਣ ਵਾਲੇ ਹੋ
ਮਲ ਜਾਈ ਲੱਖ 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 ਬਰੀਆ
ਮੈਂ ਮਨ ਕਰਕੇ ਲੱਖਾਂ ਵਾਰੀ ਤੁਹਾਡੇ ਤੋਂ ਬਲਿਹਾਰ ਜਾਂਦੀ ਹਾਂ ਤੇ ਸਰੀਰ ਕਰਕੇ ਤੁਹਾਡੇ ਤੋਂ ਬਲਿਹਾਰ ਕੁਰਬਾਨ ਲੱਖਾਂ ਵਾਰੀ ਜਾਂਦੀ ਹਾਂ ਤੁਹਾਡੇ ਤੋਂ ਬਾਣੀ ਬਚਨਾ ਕਰਕੇ ਬਲਿਹਾਰ ਕੁਰਬਾਨ ਲੱਖਾਂ ਵਾਰੀ ਜਾਂਦੀ ਹਾਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੀ ਹਾਂ
ਬ੍ਰਹਮ ਪਰਦਾ ਖੋਲਾ ਰਾਮ
ਜਿੰਨਾ ਮੇਰੇ ਪੂਰਨ ਸਤਿਗੁਰਾਂ ਨੇ ਸਤਿਗੁਰੂ ਵੀ ਪਰਮੇਸ਼ਰ ਦਾ ਸਵਰੂਪ ਨੇ ਜਿਨ੍ਹਾਂ ਸਤਿਗੁਰਾਂ ਨੇ ਭਰਮ ਦੇ ਪਰਦੇ ਮੇਰੇ ਖੋਲ ਦੇਣਾ ਕੀਤੇ
ਅੰਧਾਰੇ ਤਜੇ ਬਿਕਾਰੇ
ਜਿਹੜੇ ਅੰਧਾਰੇ ਐਸੇ ਅਗਿਆਨਤਾ ਦਾ ਹਨੇਰਾ ਸੀ ਇਹ ਵੀ ਮਿਟ ਗਿਆ ਗੁਰੂ ਦੀ ਕਿਰਪਾ ਨਾਲ ਤੇ ਪੰਜ ਜਿਹੜੇ ਬਕਾਰ ਸੀ ਇਹ ਵੀ ਤਿਆਗੇ ਗਏ ਛੱਡੇ ਗਏ ਹਨ
ਠਾਕੁਰ ਸਿਓ ਮਨ ਮਾਨਾ
ਇਸ ਵੇਲੇ ਠਾਕੁਰ ਪਰਮਾਤਮਾ ਦੇ ਨਾਲ ਗੁਰੂ ਦੀ ਕਿਰਪਾ ਦੇ ਦੁਆਰਾ ਮੇਰਾ ਮਨ ਮੰਨ ਗਿਆ
ਰੱਬ ਜੀ ਭਾਣੀ ਭਈ ਨਿਕਾਣੀ
ਇਹ ਪ੍ਰਭੂ ਅਕਾਲ ਪੁਰਖ ਪਰਮਾਤਮਾ ਜੀ ਜਦੋਂ ਜੀਵ ਰੂਪ ਇਸਤਰੀ ਆਪ ਜੀ ਨੂੰ ਭਾਣੀ ਭਾ ਜਾਂਦੀ ਉਹ ਪਾਪਾਂ ਦੇ ਵੱਲੋਂ ਨਿਕਾਣੀ ਕਹੀਏ ਰਹਿਤ ਹੋ ਜਾਂਦੀ ਹੈ ਸਾਰੇ ਬਕਾਰਾਂ ਵੱਲੋਂ ਨਿਰਾਲਾ ਜੀਵਨ ਗੁਰਮੁਖ ਦਾ ਬਣ ਜਾਂਦਾ
ਸਫਲ ਜਨਮ ਪਰਵਾਨਾ
ਐਸਾ ਜਿਹੜਾ ਮਨੁੱਖਾ ਜਨਮ ਸੀ ਇਹਦੇ ਵਿੱਚ ਗਿਆਨ ਦਾ ਫਲ ਮਿਲ ਜਾਂਦਾ ਤੇ ਇਸ ਜਨਮ ਦੀ ਪ੍ਰਵਾਨਨੀਕਤਾ ਬਣ ਜਾਂਦੀ ਹੈ
ਭਈ ਅਮੋਲੀ ਭਾਰਾ ਤੋਲੀ
ਇਸ ਵੇਲੇ ਐਸੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਵੈਰਾਗ ਰੂਪ ਜਿਹੜਾ ਐਸਾ ਉਹ ਸਾਧਨ ਸੀ ਉਹ ਪ੍ਰਾਪਤ ਕਰਕੇ ਮੈਂ ਭਾਰੀ ਨਿੱਗਰ ਤੋਲ ਵਾਲੀ ਵਜਨ ਵਾਲੀ ਬਣ ਗਈ ਜਦੋਂ ਬੈਰਾਗ ਅੰਦਰ ਆ ਗਿਆ ਗੁਰੂ ਨੇ ਜੀਵਨ ਵੀ ਅਮੋਲੀ ਅਮੋਲਕ ਬਣਾ ਦਿੱਤਾ ਹੈ
ਜੁਗਤ ਦਰ ਖੋਲਾ
ਜਦੋਂ ਬੈਰਾਗ ਆ ਜਾਂਦਾ ਅਮੋਲਕ ਜੀਵਨ ਬਣ ਜਾਂਦਾ ਗੁਰਸਿੱਖ ਦਾ ਫਿਰ ਸਤਿਗੁਰੂ ਕੀ ਕਰਦੇ ਸਿੱਖ ਦੇ ਵਾਸਤੇ ਮੁਕਤੀ ਦਾ ਜਿਹੜਾ ਐਸਾ ਦਰ ਦਰਵਾਜ਼ਾ ਹੈ ਇਹ ਜੁਗਤੀ ਢੰਗ ਦੇ ਨਾਲ ਖੋਲਾ ਖੋਲ ਦਿੰਦੇ ਨੇ ਸਤਿਗੁਰੂ ਦੇ ਵੱਸ ਹੈ ਕਿਸੇ ਨੂੰ ਬ੍ਰਹਮ ਗਿਆਨ ਦੇ ਦੇਣਾ ਕਿਸੇ ਨੂੰ ਸੇਵਾ ਕਰਕੇ ਮਨ ਉਹਦਾ ਉਜਲਾ ਕਰ ਦੇਣਾ ਕਿਸੇ ਦੇ ਅੰਦਰ ਗਿਆਨ ਕਿਸੇ ਨੂੰ ਧਿਆਨ ਦੀਆਂ ਬਖਸ਼ਿਸ਼ਾਂ ਕਰਨੀਆਂ ਇਹ ਸਾਰੀਆਂ ਬਖਸ਼ਿਸ਼ਾਂ ਮੇਰੇ ਗੁਰੂ ਦੇ ਹੱਥ ਵੱਸ ਨੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਮੁਕਤੀ ਦਾ ਜਿਹੜਾ ਦਰ ਦਰਵਾਜ਼ਾ ਬ੍ਰਹਮ ਗਿਆਨ ਹੈ ਇਹ ਜੁਗਤੀ ਦੇ ਨਾਲ ਖੋਲ ਦਿੱਤਾ ਹੈ
ਨਾਨਕ ਹਉ ਨਿਰਭਉ ਹੋਈ
ਸ਼ਬਦ ਦੀ ਸੰਪੂਰਨਤਾ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਅੱਜ ਉਹ ਅਵਸਥਾ ਬਣ ਗਈ ਕਿ ਮੈਂ ਇੱਕ ਨਿੱਕੀ ਜਿਹੀ ਜੀਵ ਰੂਪ ਇਸਤਰੀ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਹਿਮਤ ਦੇ ਨਾਲ ਨਿਰਭਉ ਹੋਈ ਡਰ ਤੋਂ ਰਹਿਤ ਹੋ ਗਈ ਕਿਸੇ ਤਰ੍ਹਾਂ ਦਾ ਡਰ ਨਹੀਂ ਮਨ ਦੇ ਅੰਦਰ ਰਹਿਣਾ ਕੀਤਾ ਸਾਰੇ ਡਰ ਉਹ ਚੁੱਕੇ ਗਏ ਹਨ
ਪ੍ਰਭ ਮੇਰਾ ਓਲਾ
ਕਿਉਂਕਿ ਉਹ ਹੁਣ ਪ੍ਰਭੂ ਪਰਮਾਤਮਾ ਵਾਹਿਗੁਰੂ ਮੇਰਾ ਓਲਾ ਕਹੀਏ ਆਸਰਾ ਬਣ ਗਿਆ ਜਿਹਨੇ ਸ਼ੇਰ ਦੀ ਸ਼ਰਨ ਲੈ ਲੈਣਾ ਕੀਤੀ ਉਹਨੂੰ ਕਿਹੜੇ ਜੰਗਲੀ ਜਾਨਵਰ ਦਾ ਡਰ ਰਹਿ ਜਾਵੇਗਾ ਜਿਹਨੇ ਪਰਮਾਤਮਾ ਵਾਹਿਗੁਰੂ ਦਾ ਬਣ ਜਾਣਾ ਕੀਤਾ ਪਰਮਾਤਮਾ ਦੀ ਓਟ ਲੈ ਲਈ ਜਿਸ ਨੂੰ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਖੋਲ ਦਿੱਤਾ ਪਰਮਾਤਮਾ ਨੇ ਉਹਨੇ ਕਿਹਦਾ ਡਰ ਮੰਨਣਾ ਹੈ ਉਹ ਤੇ ਫਿਰ ਸਾਰਿਆਂ ਵਿੱਚ ਇੱਕ ਪਰਮਾਤਮਾ ਵਾਹਿਗੁਰੂ ਨੂੰ ਵੇਖਦਾ ਹੈ ਤੋ ਐਸੀ ਜਿਹੜੀ ਅਵਸਥਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਪਰਮਾਤਮਾ ਦੀ ਰਹਿਮਤ ਦੇ ਨਾਲ ਜੀਵ ਨੂੰ ਹਾਸਲ ਹੁੰਦੀ ਹੈ ਇਹ ਪਾਵਨ ਪਵਿੱਤਰ ਗੁਰਬਾਣੀ ਜੀ ਦਾ ਇੱਕ ਲੜੀਵਾਰ ਕਥਾ ਦਾ ਸ਼ਬਦ ਅਤੇ ਹੁਕਮਨਾਮਾ ਸਾਹਿਬ ਜੀ ਦੀ ਆਪਾਂ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕਰਕੇ ਵਿਚਾਰ ਕੀਤੀ ਹੈ। ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਰੇ ਗੁਰਮੁਖ ਪਿਆਰੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਆਪਣੀਆਂ ਸੁੰਦਰ ਵਿਚਾਰਾਂ ਆਪ ਹੀ ਸਤਿਗੁਰੂ ਜੀ ਸਮਾ ਦੇਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਕੋਟਾਨ ਕੋਟ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਭਈ ਅਮੋਲੀ ਭਾਰਾ ਤੋਲੀ, ਮੁਗਤ ਜੁਗਤ ਦਰ ਖੋਲਾ, ਕਹੋ ਨਾਨਕ ਹਉ ਨਿਰਭਉ ਹੋਈ, ਸੋ ਪ੍ਰਭ ਮੇਰਾ ਓਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।